ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਹੁ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਆ ਘਰ ਵਾਜੈ ਸ਼ਬਦ ਕਨੇਰੇ ਰਾਮ। ਆਵੋ ਸੰਤ ਜਨਹੁ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ। ਅਹਨਸ ਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵ ਲਾਈ। ਅਨ ਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਦ ਪੂਜਾ। ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ। ਅਨ ਦਿਨ ਸਹਿਜ ਰਹੈ ਰੰਗ ਰਾਤਾ ਰਾਮ ਨਾਮ ਰਿਦ ਪੂਜਾ। ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਹੁ ਗੁਣ ਗਾਵੈ ਗੋਬਿੰਦ ਕੇਰੇ ਰਾਮ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਯਾਤਰਾ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਲੰਘ ਗੁਰੂ ਪਹਿਜਾਈ। ਭਾਵੇਂ ਕਿ ਇਹਨਾਂ ਦਿਨਾਂ ਦੇ ਅੰਦਰ ਠੰਡੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਧੁੰਦ ਵੀ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਪੈਣ ਕਰਕੇ ਫਿਰ ਵੀ ਨਿੱਤ ਦੇ ਪ੍ਰੇਮੀ ਗੁਰਸਿੱਖ ਸ਼ਰਧਾਲੂ ਸੰਗਤਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਸਤਿਗੁਰਾਂ ਦੇ ਪਾਵਨ ਦਰਸ਼ਨ ਕਰਨ ਵਾਸਤੇ ਹਾਜ਼ਰੀਆਂ ਭਰ ਰਹੀਆਂ ਹਨ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਸ ਤੋਂ ਉੱਤਮ ਹੋਰ ਕੋਈ ਭਾਗ ਨਹੀਂ ਹੋ ਸਕਦੇ। ਜਦੋਂ ਗੁਰੂ ਦਾ ਸਿੱਖ ਸ਼ਰਧਾਵਾਨ ਪ੍ਰੇਮੀ ਸ਼ਰਧਾਲੂ ਗੁਰਸਿੱਖ ਇੱਕ ਇੱਕ ਕਦਮ ਗੁਰੂ ਦੇ ਦਰਸ਼ਨਾਂ ਵਾਸਤੇ ਆਪਣੇ ਘਰ ਤੋਂ ਤੁਰਦਾ ਹੈ ਔਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਆ ਕੇ ਦੀਦਾਰ ਕਰਦਾ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। 4 ਨਵੰਬਰ ਨੂੰ ਜਗਤ ਡਲੰਦੇ ਦੀ ਰੱਖਿਆ ਕਰਨ ਵਾਲੇ ਜਗਤ ਡਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਬਰੈ ਤਿੱਤੈ ਲਹਿਓ ਉਬਾਰ। ਐਸੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਵਤਾਰ ਗੁਰਪੁਰਬ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ, ਗੁਰਸਿੱਖਾਂ ਅੰਮ੍ਰਿਤ ਪੀ ਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪ੍ਰਮ ਕਾ, ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਭਾਈ ਗੁਰਦਾਸ ਜੀ ਨੇ ਆਪਣੀ ਅਕੀਦਤ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕੀਤੀ ਹੈ। ਕਿਤਨੀ ਸ਼ਰਧਾ ਹੈ, ਭਾਵਨਾ ਹੈ ਸਤਿਗੁਰੂ ਜੀ ਦੇ ਇਸ ਮਾਤ ਲੋਕ 'ਤੇ ਆਉਣ ਵਾਸਤੇ। ਉਹ ਆਪਣੇ ਵੱਲੋਂ ਬੇਨਤੀਆਂ ਕਰਦੇ ਹਨ ਕਿ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਲੋਕਾਈ ਦੀਆਂ ਪੁਕਾਰਾਂ ਸੁਣ ਕਰਕੇ, ਉਹ ਅਰਦਾਸਾਂ ਬੇਨਤੀਆਂ ਫਰਿਆਦਾਂ ਸੁਣ ਕਰਕੇ, ਧੰਨ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਕਰਕੇ ਮਾਤ ਲੋਕ 'ਤੇ ਆਉਣਾ ਕੀਤਾ। ਉਹ ਪੁਕਾਰ ਕੀ ਸੀ? ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਕਲਮਲ ਨਾਮ ਪਾਪਾਂ ਦਾ ਹੈ। ਇਸ ਧਰਤੀ ਦੇ ਉੱਤੇ ਇਤਨਾ ਪਾਪਾਂ ਦਾ ਬੋਲਬਾਲਾ ਹੋ ਚੁੱਕਾ ਸੀ, ਇਤਨੇ ਪਾਪ ਉਪਦਰਵ ਫੈਲ ਚੁੱਕੇ ਸਨ। ਇਸ ਲੋਕਾਈ ਨੇ, ਪ੍ਰਿਥਵੀ ਨੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਅਵਤਾਰ ਕਦੋਂ ਆਉਂਦੇ ਹੈ? ਦਸਮ ਪਿਤਾ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ, ਜਬ ਜਬ ਹੋਤ ਅਰਿਸ਼ਟ ਸੰਸਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਪਾਪ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਫੈਲ ਜਾਂਦੇ ਹੈ, ਉਦੋਂ ਵਾਹਿਗੁਰੂ ਆਪਣੇ ਅਵਤਾਰਾਂ ਨੂੰ ਇਸ ਮਾਤ ਲੋਕ ਦੇ ਉੱਤੇ ਭੇਜਦਾ ਹੈ, ਆਪਣੀ ਸਾਜੀ ਹੋਈ ਲੋਕਾਈ ਦੀ, ਜੀਵਾਂ ਦੀ, ਸ੍ਰਿਸ਼ਟੀ ਦੀ ਰੱਖਿਆ ਕਰਨ ਵਾਸਤੇ। ਪਰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਅਵਤਾਰ, ਸਰਗੁਣ ਸਰੂਪ, ਪ੍ਰਤੱਖ ਰੂਪ ਦੇ ਵਿੱਚ ਮਾਤ ਲੋਕ 'ਤੇ ਆਏ ਹਨ। ਗੁਰਬਾਣੀ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜਾ ਸੁੰਦਰ ਨਿਰਣਾ ਕੀਤਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਦਿਨ ਕੱਲ ਰਾਖੀ ਮੇਰੀ। ਐਸੇ ਸਤਿਗੁਰੂ ਜੀ ਨੇ ਮਾਤ ਲੋਕ 'ਤੇ ਆਉਣਾ ਕੀਤਾ। ਜਦੋਂ ਮਾਤ ਲੋਕ 'ਤੇ ਆਏ ਤਾਂ ਕੀ ਬਖਸ਼ਿਸ਼ਾਂ ਕੀਤੀਆਂ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਇੱਕ ਰੋਹ ਰੀਤ, ਇੱਕ ਮਰਿਆਦਾ ਇਸ ਸੰਸਾਰ ਦੇ ਉੱਤੇ ਪ੍ਰਵਿਰਤ ਕੀਤੀ, ਕਿਉਂਕਿ ਇਸ ਧਰਤੀ ਦੇ ਲੋਕ ਇਤਨੇ ਜਾਬਰ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚੋਂ ਨਿਮਰਤਾ ਨਾਮ ਦੀ ਗੱਲ ਜਿਹੜੀ ਸੀ ਉਹ ਖਤਮ ਹੀ ਹੋ ਗਈ ਸੀ। ਭਾਵ ਝੁਕਣਾ, ਨਿਮਰ ਭਾਵ ਰੱਖਣਾ, ਨਿਮਰਤਾ ਦੇ ਘਰ ਦੇ ਵਿੱਚ ਰਹਿਣਾ, ਉਸ ਦਾ ਤਾਂ ਨਾਮੋ ਨਿਸ਼ਾਨ ਹੀ ਇੱਥੋਂ ਖਤਮ ਹੋ ਚੁੱਕਾ ਸੀ। ਕਿਸੇ ਨੂੰ ਆਪਣੇ ਰਾਜ ਮੱਤ ਦਾ ਹੰਕਾਰ ਸੀ, ਕਿਸੇ ਨੂੰ ਉੱਚੀ ਜਾਤੀ ਦਾ ਹੰਕਾਰ ਸੀ, ਕਿਸੇ ਨੂੰ ਆਪਣੀਆਂ ਪਦਵੀਆਂ ਦਾ ਹੰਕਾਰ ਸੀ, ਕਿਸੇ ਨੂੰ ਆਪਣੇ ਗੁਣਾਂ ਦਾ ਹੰਕਾਰ ਸੀ, ਕਿਸੇ ਨੂੰ ਹੋਰ ਕਈ ਕਾਰਨਾਂ ਕਰਕੇ ਲੋਕ ਹੰਕਾਰ ਦੇ ਵਿੱਚ ਭਰੇ ਪੀਤੇ ਹੋਏ ਸਨ। ਹੰਕਾਰੀ ਮਨੁੱਖ ਸਾਧ ਸੰਗ ਜੀ ਪਾਪ ਕਰਮ ਕਰਨ ਵੱਲੋਂ ਕਦੇ ਪਿੱਛੇ ਨਹੀਂ ਹਟਦਾ। ਜਦੋਂ ਹੰਕਾਰੀ ਮਨੁੱਖ ਦੇ ਹੰਕਾਰ ਨੂੰ ਕਿਤੇ ਆਹਤ ਹੁੰਦੀ ਹੈ, ਚੋਟ ਲੱਗਦੀ ਹੈ, ਜਾਂ ਹੰਕਾਰ ਨੂੰ ਕਿਤੇ ਝੁਕਣਾ ਪੈਂਦਾ ਹੈ, ਤਾਂ ਹੰਕਾਰੀ ਮਨੁੱਖ ਵੱਡੇ ਤੋਂ ਵੱਡਾ ਪਾਪ ਵੀ ਕਰ ਸਕਦਾ, ਵੱਡੇ ਤੋਂ ਵੱਡਾ ਜ਼ੁਲਮ ਵੀ ਕਰ ਸਕਦਾ, ਵੱਡੇ ਤੋਂ ਵੱਡਾ ਉਪਦਰਵ ਵੀ ਕਰ ਸਕਦਾ ਹੈ। ਸਤਿਗੁਰੂ ਜੀ ਨੇ ਹੰਕਾਰ ਮੇਟ ਕੇ ਨਿਮਰਤਾ ਦੀ ਦਾਤ ਬਖਸ਼ੀ। ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਸਾਡੇ ਪੁਰਾਣੇ ਇਤਿਹਾਸ ਦੇ ਬੋਲ ਹਨ ਕਿ ਸਤਿਗੁਰੂ ਜੀ ਜਦੋਂ ਅਕਾਲ ਪੁਰਖ ਨਿਰਾਕਾਰ ਸਰੂਪ ਦੇ ਅਸਥਾਨ ਸੱਚਖੰਡ ਵਿੱਚ ਜਾਂਦੇ ਹੈ, ਉੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਦਰ 'ਤੇ ਬੇਨਤੀ ਕਰਦੇ ਆ, ਮਹਾਰਾਜ ਗਰੀਬੀ ਦਾ ਦਾਨ ਬਖਸ਼ਿਸ਼ ਕਰੋ, ਸਾਡੇ ਵਾਸਤੇ ਗਰੀਬੀ ਦਾ ਦਾਨ ਲੈ ਕੇ ਆਏ, ਨਿਮਰਤਾ ਦਾ ਦਾਨ। ਸੰਸਾਰ ਦੇ ਅੰਦਰ ਜਿਤਨੇ ਵੀ ਸ਼ੁਭ ਗੁਣ ਹਨ ਸਾਰਿਆਂ ਦਾ ਬਹੁਤ ਉੱਚਾ ਥਾਂ ਹੈ, ਉੱਚਾ ਸਥਾਨ ਹੈ, ਪਰ ਸਤਿਗੁਰੂ ਜੀ ਨੇ ਬੜਾ ਸੁੰਦਰ ਨਿਰਣਾ ਕੀਤਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਮਹਾਰਾਜ ਕਹਿੰਦੇ ਜਿਹੜੀ ਹਿਰਦੇ ਵਿੱਚ ਮਿਠਾਸ ਹੋਣੀ ਹੈ ਔਰ ਨਿਮਰਤਾ ਹੋਣੀ ਹੈ, ਗਰੀਬੀ ਧਾਰਨ ਕਰਨੀ ਹੈ, ਇਹ ਸਾਰੇ ਗੁਣਾਂ ਦਾ ਨਿਚੋੜ ਹੈ, ਸਾਰੇ ਗੁਣਾਂ ਤੋਂ ਸ਼੍ਰੋਮਣੀ ਹੈ, ਸਾਰੇ ਗੁਣਾਂ ਤੋਂ ਉੱਤੇ ਹੈ, ਔਰ ਇਸ ਨੂੰ ਧਾਰਨ ਕਰਨ ਵਾਲਾ ਹੀ ਨਿਵੈ ਸੋ ਗੌਰਾ ਹੋਏ, ਗੌਰਵਤਾਈ ਨੂੰ, ਉੱਚਤਾ ਨੂੰ, ਉੱਚੀ ਪਦਵੀ ਨੂੰ, ਉੱਚੇ ਸਨਮਾਨ ਨੂੰ ਜੀਵਨ ਦੇ ਵਿੱਚ ਹਾਸਲ ਕਰਦਾ ਔਰ ਪ੍ਰਾਪਤ ਕਰਦਾ ਹੈ। ਸਤਿਗੁਰੂ ਜੀ ਨੇ ਇਹ ਰੋ ਰੀਤ, ਇਹ ਮਰਿਆਦਾ ਗੁਰਸਿੱਖਾਂ ਦੇ ਅੰਦਰ, ਸੰਗਤਾਂ ਦੇ ਅੰਦਰ, ਲੋਕਾਈ ਦੇ ਅੰਦਰ ਪ੍ਰਵਿਰਤ ਕੀਤੀ ਕਿ ਭਾਈ ਜੇ ਇੱਕ ਸਿੱਖ ਦੂਸਰੇ ਦੇ ਅੱਗੇ ਝੁਕਦਾ ਹੈ ਤਾਂ ਦੂਸਰਾ ਵੀ ਨਿਮਰਤਾ ਦੇ ਨਾਲ ਉਸ ਦੇ ਅੱਗੇ ਝੁਕੇ। ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਨਾਮ ਅੰਮ੍ਰਿਤ ਰੂਪ, ਸਤਿਗੁਰੂ ਜੀ ਨੇ ਇਹ ਗੁਰਸਿੱਖਾਂ ਨੂੰ ਅੰਮ੍ਰਿਤ ਰੂਪ ਨਾਮ ਦੀ ਦਾਤ ਦੇਣਾ ਕੀਤੀ, ਨਾਮ ਅੰਮ੍ਰਿਤ ਦਾ ਪਿਆਲਾ ਆਪਣੇ ਗੁਰਸਿੱਖਾਂ ਨੂੰ ਪਿਆਉਣਾ ਕੀਤਾ। ਦੁਨੀਆ ਜ਼ਹਿਰ ਦੇ ਪਿਆਲੇ ਪੀਂਦੀ ਸੀ, ਜ਼ਹਿਰ ਕਿਹੜੀ, ਨਸ਼ਿਆਂ ਦੇ ਪਿਆਲੇ ਪੀਆ ਕਰਦੇ ਸਨ ਲੋਕ ਅਤੇ ਹੋਰ ਪਾਪ ਕਰਮ ਦੇ ਪਿਆਲੇ ਪੀਂਦੇ ਸਨ। ਮੇਰੇ ਸਤਿਗੁਰੂ ਨੇ ਅੰਮ੍ਰਿਤ ਰੂਪ ਨਾਮ ਦਾ ਪਿਆਲਾ ਇਸ ਸੰਸਾਰ ਨੂੰ ਦਿੱਤਾ ਔਰ ਨਾਮ ਰੂਪ ਪਿਆਲੇ ਦੀ ਦਾਤ ਬਖਸ਼ਿਸ਼ ਕੀਤੀ, ਔਰ ਗੁਰੂ ਘਰ ਦੀ ਮਰਿਆਦਾ ਵੀ ਚਰਨਾਮ੍ਰਿਤ, ਉਹ ਅੰਮ੍ਰਿਤ ਵੀ ਬਖਸ਼ਿਸ਼ ਕੀਤਾ ਜਿਸ ਨੂੰ ਦਸਮ ਪਿਤਾ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਰੂਪ ਦੇ ਵਿੱਚ ਸਾਨੂੰ ਅੰਮ੍ਰਿਤ ਦਾ ਦਾਨ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ। ਅੰਤਰਜਾਮੀ ਸਤਿਗੁਰੂ ਭੂਤ ਭਵਿੱਖ ਵਰਤਮਾਨ ਦੇ ਗਿਆਤਾ ਕੇ ਸਤਿਗੁਰੂ ਜਾਣਦੇ ਸਨ ਕਿ ਲੋਕ ਇਸ ਨਿਮਰਤਾ ਦਾ ਨਜਾਇਜ਼ ਫਾਇਦਾ ਵੀ ਉਠਾ ਸਕਦੇ ਹੈ। ਦੇਹ ਧਾਰੀ ਪਖੰਡੀ ਆਪਣਾ ਪੈਰਾਂ ਦਾ ਪਾਣੀ ਧੋ ਕੇ ਵੀ ਲੋਕਾਂ ਨੂੰ ਪਿਆ ਸਕਦੇ ਹੈ। ਇਸ ਲਈ ਸਤਿਗੁਰੂ ਜੀ ਨੇ ਗੁਰਤਾ ਗੱਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਔਰ ਸਾਨੂੰ ਚਰਨਾ ਅੰਮ੍ਰਿਤ ਤੋਂ ਖੰਡੇ ਦਾ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ। ਹੁਣ ਨਾਮ ਦਾ ਅੰਮ੍ਰਿਤ, ਨਾਮ ਦਾ ਪਿਆਲਾ, ਨਾਮ ਦਾ ਬਾਟਾ ਗੁਰਸਿੱਖਾਂ ਨੂੰ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ, ਕਲ ਨਾਮ ਪਾਪਾਂ ਦਾ ਹੈ, ਪਾਪ ਹੀ ਵਰਤ ਰਹੇ ਸਨ ਔਰ ਐਸੇ ਸਮੇਂ ਦੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਸਿੱਖ ਜਾਂ ਵਾਹਿਗੁਰੂ ਦੇ ਮਿਲਾਪ ਦਾ ਜਿਹੜੀ ਇਹ ਭਾਵਨਾ ਸੀ, ਇਹ ਉਸ ਸਮੇਂ ਦੀ ਲੁਕਾਈ ਦੇ ਅੰਦਰੋਂ ਲਗਭਗ ਅਭਾਵ ਹੋ ਚੁੱਕੀ ਸੀ, ਨਾਸ ਹੋ ਚੁੱਕੀ ਸੀ। ਕਲਯੁਗ ਦੇ ਅੰਦਰ ਹੀ ਪਾਰ ਬ੍ਰਹਮ ਦੇ ਦਰਸ਼ਨ ਗੁਰਸਿੱਖਾਂ ਨੂੰ ਨਾਮ ਵਿੱਚੋਂ ਇਸ ਸੰਸਾਰ ਦੇ ਜਰੇ ਜਰੇ ਦੇ ਵਿੱਚੋਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਉਸ ਰੱਬੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦਾ ਦਾਨ ਵੀ ਬਖਸ਼ਿਸ਼ ਕੀਤਾ। ਪਾਰ ਬ੍ਰਹਮ, ਜੋ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਹੈ, ਪੂਰਨ ਬ੍ਰਹਮ, ਉਸ ਬ੍ਰਹਮ ਦਾ ਸਰੂਪ ਕੌਣ? ਧੰਨ ਗੁਰੂ ਨਾਨਕ ਦੇਵ ਜੀ। ਕਲਯੁਗ ਦੇ ਵਿੱਚ ਗੁਰੂ ਔਰ ਪਰਮੇਸ਼ਰ ਦੀ ਅਭੇਦਤਾ ਕਰਕੇ ਇੱਕ ਸਰੂਪ ਦੇ ਦਰਸ਼ਨ ਇਸ ਮਾਤ ਲੋਕ ਦੇ ਸਾਧਕ ਪੁਰਸ਼ਾਂ ਨੂੰ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਗੁਰਸਿੱਖਾਂ ਨੇ, ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕੌਣ ਸਨ? ਮਹਾਰਾਜ ਜੀ ਨੇ ਉੱਤਰ ਦਿੱਤਾ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਨਾਨਕ ਦੇਵ ਜੀ ਗੋਬਿੰਦ ਪਰਮੇਸ਼ਰ ਦਾ ਸਾਕਸ਼ਾਤ ਪ੍ਰਤੱਖ ਰੂਪ ਸਨ, ਇਸ ਕਰਕੇ ਉਹ ਵੀ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕਰ ਦਿੱਤੀਆਂ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਧਰਮ ਦੇ ਚਾਰ ਪੈਰ ਸਨ ਜਿਨ੍ਹਾਂ ਦੇ ਉੱਤੇ ਇਹ ਧਰਤੀ ਖਲੋਤੀ ਸੀ, ਲੁਕਾਈ ਖਲੋਤੀ ਸੀ, ਪਰ ਕਲਯੁਗ ਦੇ ਵਿੱਚ ਉਹ ਚਾਰੇ ਧਰਮ ਦੇ ਪੈਰ ਖਿਸਕ ਚੁੱਕੇ ਸਨ। ਚਾਰ ਧਰਮ ਦੇ ਪੈਰ ਕੀ ਹਨ? ਪ੍ਰਾਚੀਨ ਗ੍ਰੰਥਾਂ ਦੇ ਵਿੱਚ ਧਰਮ ਦੇ ਚਾਰ ਪਦ ਜਿਹੜੇ ਮੰਨੇ ਹੈ, ਉਹਨਾਂ ਨੂੰ ਚਾਰ ਪਾਦ ਧਰਮ ਦੇ ਲਿਖਿਆ ਹੋਇਆ ਵੀ ਧਰਮ ਦੇ ਚਾਰ ਪੈਰ ਕਿਹੜੇ ਹਨ। ਚਾਰ ਪਾਦ ਨਾਮ ਚਰਨ ਦਾ ਹੁੰਦਾ, ਚਾਰ ਪਾਦ ਕੌਣ ਹੈ, ਧਰਮ ਦੇ ਕਿਹੜੇ ਕਹੇ ਜਾਂਦੇ ਹੈ, ਉਹਨਾਂ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ। ਇੱਕ ਤਾਂ ਪੂਜਾ ਕਰਨੀ, ਦੂਸਰਾ ਤਪ ਕਰਨਾ ਔਰ ਤੀਸਰਾ ਯੱਗ ਕਰਨਾ, ਚੌਥਾ ਦਾਨ ਕਰਨਾ। ਇਹ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦੇ ਅੰਦਰ ਧਰਮ ਦੇ ਚਾਰ ਪੈਰ ਵੀ ਕਹੇ, ਚਾਰ ਪਾਦ ਵੀ ਕਹੇ ਹਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਗੁਰਸਿੱਖੀ ਦੇ ਅੰਦਰ ਚਾਰ ਧਰਮ ਦੇ ਕਿਹੜੇ ਪੈਰ ਹੈ, ਉਹਨਾਂ ਦੀ ਬੜੀ ਸੁੰਦਰ ਸੋਹਣੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਹੈ, ਨਾਮ, ਦਾਨ, ਇਸ਼ਨਾਨ ਔਰ ਗਿਆਨ, ਇਹ ਧਰਮ ਦੇ ਚਾਰ ਪੈਰ ਹਨ। ਔਰ ਧਾਰਮਿਕ ਗ੍ਰੰਥਾਂ ਦੇ ਵਿੱਚ ਧਰਮ ਦੇ ਚਾਰ ਅੰਗ ਵੀ, ਦਸ ਅੰਗ ਵੀ ਮੰਨੇ ਹੈ, ਦਸ ਕਦਮ ਵੀ ਮੰਨੇ ਹੈ ਜਾਂ ਦਸ ਪੈਰ ਵੀ ਮੰਨੇ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਤ, ਸੱਤ ਬਚਨ, ਤਪਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ, ਇਹ ਧਰਮ ਦੇ ਦਸ ਲਿੰਗ ਹਨ, ਭਾਵ ਧਰਮ ਦੇ ਦਸ ਗੁਣ ਹਨ, ਜਾਂ ਇਉਂ ਕਹਿ ਲਓ ਧਰਮ ਦੀਆਂ ਦਸ ਇਹ ਨਿਸ਼ਾਨੀਆਂ ਹਨ। ਕਿਹੜੀਆਂ ਕਿਹੜੀਆਂ? ਖਿਮਾ, ਅਹਿੰਸਾ, ਦਇਆ, ਮ੍ਰਿਤ। ਖਿਮਾ ਕਰ ਦੇਣੀ, ਕਿੱਡਾ ਵੱਡੇ ਤੋਂ ਵੱਡਾ ਵੀ ਗੁਨਾਹਗਾਰ ਤੁਹਾਡੇ ਪਾਸ ਚੱਲ ਕੇ ਆ ਜਾਏ, ਉਸ ਦੇ ਗੁਨਾਹਾਂ ਦੀ ਖਿਮਾ ਕਰ ਦੇਣੀ, ਇਹ ਵੀ ਇੱਕ ਧਰਮ ਦੀ ਨਿਸ਼ਾਨੀ ਹੈ, ਧਰਮ ਦਾ ਇੱਕ ਅੰਗ ਹੈ। ਔਰ ਜੀਵ ਘਾਤ ਨਹੀਂ ਕਦੇ ਵਾਸਤੇ ਕਰਨਾ, ਜੀਵ ਹੱਤਿਆ ਨਹੀਂ ਕਦੇ ਵਾਸਤੇ ਕਰਨੀ, ਔਰ ਦਇਆ ਮਨ ਵਿੱਚ ਹਮੇਸ਼ਾ ਵਾਸਤੇ ਰੱਖਣੀ। ਧੌਲ ਧਰਮ ਦਇਆ ਕਾ ਪੋਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਇਉਂ ਦਇਆ ਵੀ ਹਿਰਦੇ ਦੇ ਵਿੱਚ, ਕੋਮਲ ਚਿੱਤ, ਦਿਆਲੂ ਭਾਵ ਆਪਣੇ ਹਿਰਦੇ ਵਿੱਚ ਬਣਾ ਕੇ ਰੱਖਣਾ। ਔਰ ਮ੍ਰਿਦ ਦਇਆ, ਮ੍ਰਿਦ ਨਾਮ ਹੁੰਦਾ ਮਿੱਠੇ ਕੋਮਲ ਮਿਠਾਸ ਵਾਲੇ ਬਚਨ, ਹਰ ਇੱਕ ਦੇ ਸਨਮਾਨ ਵਿੱਚ ਬੋਲਣੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ। ਇਸ ਕਰਕੇ ਕੋਮਲ ਭਾਵ ਆਪਣੇ ਮਨ ਵਿੱਚ ਰੱਖਣਾ, ਮਿਠਾਸ ਵਾਲੇ ਬਚਨ ਬੋਲਣੇ। ਸੱਤ ਬਚਨ, ਜਿਹੜਾ ਬਚਨ ਕਰ ਦਿੱਤਾ ਉਸ ਉੱਤੇ ਪ੍ਰਪੱਕਤਾ ਨਾਲ ਪਹਿਰਾ ਦੇਣਾ, ਸੱਤ ਬਚਨੀਏ ਹੋਣਾ, ਆਗਿਆ ਗੁਰੂ ਦੀ ਸੱਤ ਕਰਕੇ ਮੰਨਣੀ, ਗੁਰੂ ਦੇ ਬਚਨਾਂ ਨੂੰ ਹਮੇਸ਼ਾ ਸੱਤ ਕਰਕੇ ਮੰਨ ਲੈਣਾ, ਪ੍ਰਵਾਨ ਕਰ ਲੈਣਾ। ਜੋ ਗੁਰੂ ਸਾਹਿਬ ਨੇ ਬਚਨ ਜਾਂ ਆਗਿਆ ਕੀਤੀ ਹੈ ਉਸ ਦੇ ਅੱਗੇ ਕਦੇ ਇਨਕਾਰੀ ਨਹੀਂ ਹੋਣਾ। ਗੁਰ ਇਤਿਹਾਸ ਵਿੱਚ ਬੜਾ ਸੁੰਦਰ ਜ਼ਿਕਰ ਆਇਆ, ਆਗਿਆ ਸਮ ਨਹੀਂ ਸਾਹਿਬ ਸੇਵਾ, ਆਪਣੇ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਣਾ, ਇਹ ਸਭ ਤੋਂ ਵੱਡੀ ਸੇਵਾ, ਔਰ ਇਸ ਸੇਵਾ ਦੇ ਤੁੱਲ ਹੋਰ ਕੋਈ ਸੇਵਾ ਨਹੀਂ ਹੋ ਸਕਦੀ। ਇਹ ਕੇਵਲ ਕਿਹਾ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਦੀ ਜੋ ਆਗਿਆ ਹੋਈ, ਮੇਰੇ ਦੂਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਤ ਕਰਕੇ ਮੰਨੀ, ਦੂਸਰਿਆਂ ਦੀ ਜੋ ਆਗਿਆ ਹੋਈ ਤੀਸਰਿਆਂ ਨੇ ਸਤ ਕਰਕੇ ਮੰਨੀ। ਸਿਉਂ ਸੱਤ ਬਚਨ ਦੇ ਅਧਿਕਾਰੀ ਹੋਣਾ ਔਰ ਸੱਚ ਬੋਲਣਾ। ਇਉਂ ਵੀ ਕਿਹਾ ਜਾਂਦਾ ਹੈ, ਸੱਤ ਬਚਨ ਤਪ ਦਾਨ, ਤਪੱਸਿਆ ਕਰਨੀ ਔਰ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਦਾਨ ਦੇਣਾ। ਖਿਮਾ ਅਹਿੰਸਾ ਦਇਆ ਮ੍ਰਿਦ ਸੱਤ ਬਚਨ ਤਪਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾ। ਅੱਠਵਾਂ ਸੀਲ ਸੁਭਾਅ, ਨਿਮਰਤਾ ਵਾਲਾ ਸੁਭਾਅ ਰੱਖਣਾ, ਸ਼ਾਂਤ ਸੁਭਾਅ ਰੱਖਣਾ ਔਰ ਕਿਰਿਆ ਵੀ ਸਵੱਛ ਪਵਿੱਤਰ ਰੱਖਣੀ। ਗੁਰਮੁਖ ਨਾਮ ਦਾਨ ਇਸ਼ਨਾਨ, ਐਸੇ ਵੀ ਇਸ ਧਰਤੀ 'ਤੇ ਧਰਮ ਹਨ ਜਿਹੜੇ ਸਾਧ ਸੰਗਤ ਜੀ ਪਾਣੀ ਦੇ ਨੇੜੇ ਨਹੀਂ ਕਦੇ ਵਾਸਤੇ ਜਾਂਦੇ। ਇਸ਼ਨਾਨ ਕਰਨਾ ਤਾਂ ਦੂਰ ਦੀ ਗੱਲ ਰਹੀ, ਬੜੀ ਮਲੀਨ ਅਤੇ ਅਪਵਿੱਤਰ ਕਿਰਿਆ ਆਪਣੀ ਰੱਖਦੇ ਹੈ, ਪਰ ਸਤਿਗੁਰੂ ਜੀ ਨੇ ਹਰ ਗੁਰਸਿੱਖ ਨੂੰ ਇਹ ਹੁਕਮ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਮੇਰਾ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਇਸ਼ਨਾਨ ਕਰਕੇ ਫਿਰ ਨਾਮ ਜਪੇ, ਨਿਤਨੇਮ ਕਰੇ, ਗੁਰੂ ਘਰ ਜਾ ਕੇ ਸਤਸੰਗਤ ਕਰੇ ਔਰ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰੇ। ਇਸ ਕਰਕੇ ਆਪਣੀ ਕਿਰਿਆ ਸਾਫ ਸਵੱਛ ਨਿਰਮਲ ਔਰ ਪਵਿੱਤਰ ਰੱਖਣੀ, ਮਲੀਨ ਕਿਰਿਆ ਨਹੀਂ ਕਦੇ ਵਾਸਤੇ ਵੀ ਰੱਖਣੀ। ਤ੍ਰਿਸ਼ਨਾ ਬਿਨਾਂ, ਦਸਵਾਂ ਹੈ ਤ੍ਰਿਸ਼ਨਾ ਤੋਂ ਰਹਿਤ ਹੋਣਾ। ਇਹ ਧਰਮ ਦੇ ਦਸ ਲਿੰਗ, ਦਸ ਨਿਸ਼ਾਨੀਆਂ, ਇਹ ਦਸ ਧਰਮ ਦੇ ਗੁਣ ਮੰਨੇ ਹੈ, ਜਿਨ੍ਹਾਂ ਵਿੱਚ ਇਹ ਦਸ ਗੁਣ ਪ੍ਰਵੇਸ਼ ਹੋ ਜਾਂਦੇ ਆ ਉਹ ਪੂਰੇ ਧਰਮੀ ਮੰਨੇ ਜਾਂਦੇ ਹਨ। ਇਸ ਕਰਕੇ ਇਹ ਵੀ ਧਰਮ ਦੇ ਦਸ ਗੁਣ ਵਿਸ਼ੇਸ਼ ਤੌਰ 'ਤੇ ਮੰਨੇ ਗਏ ਹੈ। ਔਰ ਸਾਧ ਸੰਗਤ ਜੀ, ਸਭ ਤੋਂ ਸੋਹਣੀ ਸਤਿਗੁਰੂ ਜੀ ਨੇ ਰਹਿਣੀ ਦਿੱਤੀ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਤਿੰਨ ਇਹ ਹੋ ਗਏ। ਚੌਥਾ ਸਤਸੰਗਤ ਕਰਨੀ, ਜਿੱਥੇ ਵੀ ਮੇਰੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਜਿਹੜੀ ਧਰਤੀ 'ਤੇ ਵੀ ਆਪਣੇ ਪਾਵਨ ਪਵਿੱਤਰ ਕਦਮ ਰੱਖੇ, ਉੱਥੇ ਆਗਿਆ ਕੀਤੀ, ਭਾਈ ਦੋ ਵਕਤ ਸਤਸੰਗਤ ਜ਼ਰੂਰ ਕਰਨੀ। ਸਤਸੰਗਤ ਦੇ ਵਿੱਚ ਜੁੜਨਾ ਹੈ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਔਰ ਕੰਨਾਂ ਦੁਆਰਾ ਸੁਣਨੀ ਹੈ। ਇਹ ਸਤਸੰਗਤ ਦਾ ਪ੍ਰਵਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਕਲਯੁੱਗ ਦੇ ਅੰਦਰ ਪ੍ਰਵਿਰਤ ਕੀਤਾ ਹੈ। ਇਸ ਕਰਕੇ ਇਹ ਧਰਮ ਦੇ ਚਾਰ ਪੈਰ ਹੈ ਕਿ ਉੱਚੀ ਸੁੱਚੀ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ, ਜਿਹਨੂੰ ਕਿਹਾ ਗਿਆ ਹੈ ਕਿਰਤ ਕਰਨੀ। ਧਰਮ ਦਾ ਮੁੱਢਲਾ ਅਸੂਲ ਹੈ ਧਰਮ ਦੀ ਕਿਰਤ। ਜਿਸ ਮੁੱਖ ਵਿੱਚ, ਜਿਸ ਹਿਰਦੇ ਵਿੱਚ ਧਰਮ ਦੀ ਕਿਰਤ ਦਾ ਅੰਨ ਜਾਂਦਾ, ਉਹ ਹਿਰਦਾ, ਉਹ ਮੁੱਖ ਪਵਿੱਤਰ ਹੋ ਜਾਂਦਾ। ਔਰ ਜਿੱਥੇ ਸੱਚੀ ਸੁੱਚੀ ਕਿਰਤ ਦਾ ਪ੍ਰਵੇਸ਼ ਹੈ, ਉੱਥੇ ਸ਼ੁਭ ਗੁਣਾਂ ਦਾ ਵੀ ਪ੍ਰਵੇਸ਼ ਹੋ ਜਾਂਦਾ ਸੁਤੇ ਸਿੱਧ, ਔਰ ਉੱਥੇ ਨਾਮ ਦਾ ਵੀ ਪ੍ਰਵੇਸ਼ ਹੋ ਜਾਂਦਾ। ਇਸ ਲਈ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ। ਫਿਰ ਧਰਮ ਦੀ ਕਿਰਤ ਕਰਕੇ ਇਹ ਨਹੀਂ ਕਿ ਉਸ ਉੱਤੇ ਆਪਣਾ ਹੀ ਅਧਿਕਾਰ ਸਮਝਣਾ ਕਿ ਮੈਂ ਹੀ ਇਹਦਾ ਮਾਲਕ ਹਾਂ, ਇਹ ਮੇਰੇ ਵਰਤਣ ਵਾਸਤੇ ਨਹੀਂ, ਇਹ ਵੰਡ ਕੇ ਵੀ ਛਕਣਾ ਹੈ, ਗਰੀਬਾਂ ਨੂੰ ਵੀ ਵੰਡਣਾ, ਦੁਖੀਆਂ ਨੂੰ ਵੀ ਵੰਡਣਾ ਆਪਣੀ ਕਿਰਤ ਵਿੱਚੋਂ, ਗੁਰੂ ਦੇ ਨਿਮਿੱਤ ਦਸਵੰਧ ਦੇਣਾ, ਗੁਰੂ ਘਰ ਸੇਵਾ ਕਰਨੀ, ਪੰਥ ਦੀ ਸੇਵਾ ਕਰਨੀ, ਲੋੜਵੰਦਾਂ ਦੀ ਸੇਵਾ ਕਰਨੀ, ਆਪਣੀ ਦਸਾਂ ਨਹੁੰ ਦੀ ਕਿਰਤ ਨੂੰ ਧਰਮ ਦੇ ਲੇਖੇ ਲਾਉਣਾ। ਦਸਵੰਧ ਗੁਰੂ ਨੇ ਦੇਵਈ ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ, ਜਿਹੜਾ ਦਸਵੰਧ ਨਹੀਂ ਦਿੰਦਾ ਨਾ ਗੁਰੂ ਦੇ ਨਿਮਿੱਤ ਅਤੇ ਝੂਠ ਬੋਲ ਕੇ ਖਾਂਦਾ ਹੈ, ਉਸ ਨੂੰ ਜਮਾਂ ਦੇ ਦਰ ਤੋਂ ਜਮਾਂ ਦੇ ਧੱਕੇ ਆਪਣੇ ਜੀਵਨ ਵਿੱਚ ਖਾਣੇ ਪੈਂਦੇ ਹੈ। ਇਸ ਕਰਕੇ ਸੰਗਤ ਜੀ, ਦਸਾਂ ਨਹੁੰ ਦੀ ਧਰਮ ਦੀ ਕਿਰਤ ਜੇ ਮੇਰੇ ਸਤਿਗੁਰਾਂ ਨੇ ਆਪ ਸਾਨੂੰ ਕਰਨ ਦਾ ਹੁਕਮ ਕੀਤਾ, ਤਾਂ ਕਰਤਾਰਪੁਰ ਸਾਹਿਬ ਆਪ ਜੋ ਪਾਕਿਸਤਾਨ ਵਿੱਚ ਰਹਿ ਗਿਆ ਸਤਿਗੁਰਾਂ ਦਾ ਸਥਾਨ, ਉੱਥੇ ਦਸਾਂ ਨਹੁੰ ਦੀ ਕਿਰਤ ਆਪ ਵੀ ਕੀਤੀ ਹੈ। ਇਸ ਕਰਕੇ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਔਰ ਨਾਮ ਜਪਣਾ ਅਤੇ ਸਤਸੰਗਤ ਕਰਨੀ, ਇਹ ਬੜੀ ਸਤਿਗੁਰੂ ਜੀ ਨੇ ਸਾਡੇ ਧਰਮ ਦੇ ਇਹ ਚਾਰ ਪੈਰ ਹਨ, ਗੁਰਸਿੱਖੀ ਧਰਮ ਦੇ ਇਹ ਚਾਰ ਪੈਰ ਗੁਰਮਤ ਅਨੁਸਾਰ ਮੰਨੇ ਹੈ। ਔਰ ਜਿਹੜੇ ਅਤੀਤ ਹੈ ਉਹਨਾਂ ਲਈ ਵੀ ਬੜੇ ਸੁੰਦਰ ਧਰਮ ਦੇ ਚਾਰ ਪੈਰਾਂ ਦਾ ਨਿਰਣਾ ਕੀਤਾ ਗਿਆ। ਉਹਨਾਂ ਲਈ ਕੀ ਹੈ, ਜਿਹੜਾ ਅਤੀਤ ਪੁਰਸ਼ ਹੈ, ਗੁਰਮੁਖ ਹੈ, ਉਹ ਭਾਈ ਸੇਵਾ ਵੀ ਕਰੇ, ਦੂਸਰਾ ਸਿਮਰਨ ਕਰੇ, ਤੀਸਰਾ ਸਤਸੰਗਤ ਕਰੇ, ਚੌਥਾ ਉਹ ਪਾਪਾਂ ਤੋਂ ਬਚ ਕੇ ਰਹੇ। ਉਹਨਾਂ ਲਈ ਇਹ ਚਾਰ ਧਰਮ ਦੇ ਪੈਰ ਹਨ, ਇਹ ਵੀ ਗੁਰਮਤ ਅਨੁਸਾਰ ਹੀ ਹਨ। ਇਸ ਕਰਕੇ ਭਾਈ ਮਨੀ ਸਿੰਘ ਜੀ ਦਾ ਬੜਾ ਸੁੰਦਰ ਜ਼ਿਕਰ ਹੈ ਵੀ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ, ਜਦੋਂ ਇਹਨਾਂ ਤਿੰਨ ਧਰਮ ਦੇ ਪੈਰਾਂ ਦੇ ਉੱਤੇ ਨਿਰਧਾਰ ਖੜੋ ਜਾਏਗਾ ਤਾਂ ਉਹਨੂੰ ਗੁਰੂ ਦੇ ਗਿਆਨ ਦੀ ਦਾਤ ਸੁਤੇ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਦੀ ਅਭੇਦਤਾ ਦਾ ਗਿਆਨ ਉਹਨਾਂ ਨੂੰ ਸੁਤੇ ਪ੍ਰਾਪਤ ਹੋ ਜਾਂਦਾ ਹੈ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਇਸ ਮਾਤ ਲੋਕ ਦੇ ਅੰਦਰ ਸਾਧ ਸੰਗਤ ਜੀ ਪੁਰਾਣੇ ਯੁੱਗਾਂ ਦੇ ਅੰਦਰ ਲੋਕ ਧਰਮ ਦੇ ਇਹਨਾਂ ਗੁਣਾਂ ਦੇ ਸਹਿਤ ਵੀ ਹੋਇਆ ਕਰਦੇ। ਉਹ ਕਿਹੜੇ ਸਨ, ਵਿੱਦਿਆ ਪੜ੍ਹਨੀ, ਸ਼ਸਤਰਧਾਰੀ ਹੋਣਾ ਔਰ ਕਿਰਤ ਕਰਨੀ ਅਤੇ ਸੇਵਾ ਕਰਨੀ। ਜਦੋਂ ਲੋਕਾਂ ਵਿੱਚ ਕਮਜ਼ੋਰੀਆਂ ਆ ਗਈਆਂ, ਘਾਟਾਂ ਆ ਗਈਆਂ, ਫਿਰ ਮਨੂ ਸਿਮਰਤੀ ਵਾਲਿਆਂ ਨੇ ਵੰਡ ਪਾ ਦਿੱਤੀ, ਜਿਹਨੂੰ ਕਹਿੰਦੇ ਵਰਣ ਵੰਡ, ਜਿਸਨੇ ਬੜਾ ਵੱਡਾ ਬਖੇੜਾ ਸਾਡੇ ਅੰਦਰ ਪੈਦਾ ਕਰ ਦਿੱਤਾ ਸਮਾਜ ਵਿੱਚ। ਉਹਨਾਂ ਨੇ ਇਹ ਮਿੱਥ ਕਰ ਦਿੱਤੀ, ਜਾਂ ਇਉਂ ਕਹਿ ਲਓ ਕਿ ਉਹਨਾਂ ਨੇ ਮਿੱਥ ਦਿੱਤਾ ਕਿ ਬ੍ਰਾਹਮਣ ਕੇਵਲ ਵਿੱਦਿਆ ਪੜ੍ਹ ਸਕਦਾ, ब्राह्मण ही विद्वान हो सकता, दूसरे वर्ण वाला विद्या का अधिकारी नहीं। वो कहिंदे ब्राह्मण नूं अधिकार है विद्या का, क्षत्री नूं अधिकार है शस्त्र चुकण का, ते वैस नूं है किरत करन दा, ते शूदर नूं आखे सेवा करन दा। उन्होंने ऐसी वर्ण वंड खड़ी कर दिती। सतगुरु श्री गुरु नानक देव जी ने वेख्या कि वर्ण वंड दे करके लोकां दे विच बहुत वड्डी द्वैष, नफरत, दुबधा, कल कलेश, लड़ाई झगड़े पैदा हो गए। सतगुरु जी ने सिख नूं संपूर्णता दिती। की संपूर्णता दिती? कि मेरा सिख विद्वान भी होवे, विद्या पढ़ी होवे। उस धार्मिक ग्रंथां विच आया विद्या तबलग पढ़ो जबला घट मैं प्राण, जै धनी पहुँचे नहीं तै पहुँचे विद्वान। विद्या उन्ना चिर पढ़ी जाओ जिन्ना चिर तुहाडे शरीर विच प्राण चलते हैं। आपां अज दुनिया दे पद्धर उत्ते बहुत पिछे पछड़ गए कि विद्या की बड़ी वड्डी घाट आ गई साडे अंदर। सतगुरु जी ने जिहड़े पंज संस्कार सानू दिते है, जन्म संस्कार, अमृत संस्कार, उन्हां च विद्या भी संस्कार नाल शामिल कीता। आनंद कारज संस्कार और अंतम संस्कार। विद्या दुनियावी भी पढ़नी है और धार्मिक भी पढ़नी है। दुनियावी विद्या पढ़ के मनुख कई वेरी मनमुख विद्या बिकरदा, बिख खट्टे बिख खाए। मनमुख का ऐसा सुभाव बन जाता दुनियावी विद्या पढ़ के कई वेरी मनुख गुरु तो वाहिगुरु तो बेमुख हो जाता, साकत बन जाता, शक्ति का उपाशक बन जाता। सुरह विचार इस करके धार्मिक और दुनियावी विद्या दे विच भी गुरु के सिख ने पूर्ण रूप दे विच निपुण होना और शस्त्रधारी भी होना धर्म की रख्या लई। जरमाने साध संगत जी जिन्निया मर्जी दलीलां देई जाओ नहीं मनणगे। धन सतगुरु श्री गुरु गोबिंद सिंह साहब महाराज जी ने कितने वड्डे धर्म दे युद्ध कीते, किन्नियां दलीलां अपीलां कीतियां। जदों जालम समझे नहीं, बाज नहीं आए, फिर सतगुरां ने धर्म दे युद्ध भी लड़े है। और मेरे सतगुरु नालों वड्डा विद्या दा कदरदानी कौन हो सकता? 52 कवि श्री आनंदपुर साहब रखे, लखां रुपया दा हाथी घोड़े सोना चांदी हीरे जवाहरात, एक एक कविता दे इनाम दे विच सतगुरु कवियां नूं दे के नवाज दिया करदे सन, पर शस्त्र चुकने पए। धर्म दी रखिया लई गुरसिख, सिख हर पक्ष तो संपूर्ण है। सिख विद्वान भी है, सिख शस्त्रधारी भी है, सिख दसा नौहों की किरत भी करदा, ते सिख सेवा भी करदा। सेवा की? गुरु घर आ के जोड़े झाड़ने, लंगर दे जूठे बर्तन मांडने, प्रशादा वरताउणा, सारियां संगत दियां गुरु घर दियां सेवावां करनियां। जिहड़े सिख विच ये चार गुण आ गए वह संपूर्ण सिख है, उहदे विच कोई कमी नहीं। वह फिर साध संगत जी ज्ञान का अधिकारी हो जाता है। ये सतगुरु जी ने ऐसी भी साढ़े उत्ते कृपा कर दिती, चारे पैर धर्म दे, चार वर्ण एक वर्ण कराया, सारी ऊच नीच जात पात खत्म करके सारिआं नूं सतगुरु महाराज जी ने होए एकत्र मिलो मेरे भाई, दुविधा दूर करो ले बुलाए, हर नामे के होवो जोड़ी, गुरमुख बैसो हो सफा बिछाए। मेरे सतगुरु ने सचखंड श्री हरिमंदर साहब जी दे चार द्वार रखे, चार दरवाजे, कि हर वर्ण दा, हर धर्म दा व्यक्ति, हर मजहब दा, हर कौम, हर कुल दा इत्थे खुल दिली नाल आ के दर्शन कर सकदा और इत्थों मन वांछित दातां प्राप्त कर सकदा। कोई वितकरा नहीं रखिया। खत्री, ब्राह्मण, सूद, वैस, उपदेश चौं वर्णा को सांझा। सारिआं उत्ते महाराज जी ने बहुत वड्डियां बख्शिशां कर दित्तियां। ये रहमत धन गुरु नानक देव जी ने साडे उत्ते कीती। चारे वर्ण, चारे पैर धर्म दे, चार वर्ण एक वर्ण कराया। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਚਾਹੇ ਕੋਈ ਰਾਜਾ ਚਾਹੇ ਕੋਈ ਕੰਗਾਲ ਗਰੀਬ ਹੈ। ਆਸਾਮ ਦੇ ਇਲਾਕੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ, ਗਰੀਬ ਸਿੱਖ ਹੈ ਭਾਈ ਝੰਡਾ ਬਾਢੀ ਦਸਾਂ ਨਹੁੰ ਦੀ ਕਿਰਤ ਕਰਨ ਵਾਲਾ ਸੁਧਰ ਸੈਨ ਰਾਜਾ। ਪਰ ਭਾਈ ਝੰਡੇ ਬਾਢੀ ਦੇ ਚਰਨਾਂ ਦੇ ਵਿੱਚ ਸੁਧਰ ਸੈਨ ਨੂੰ ਝੁਕਾ ਦਿੱਤਾ ਮਹਾਰਾਜ ਜੀ ਨੇ। ਸੋ ਸਾਧ ਸੰਗਤ ਜੀ, ਐਸੀ ਮਹਾਨ ਕਿਰਪਾ ਰਹਿਮਤ ਕੀਤੀ ਮੇਰੇ ਸਤਿਗੁਰਾਂ ਨੇ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਐਸੇ ਸਤਿਗੁਰੂ ਜੀ ਨੇ ਕਲਯੁਗ ਦੇ ਵਿੱਚ ਸਾਨੂੰ ਤਾਰ ਕੇ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਚੌਥੇ ਗੁਰਦੇਵ ਧੰਨ ਸਤਿਗੁਰੂ ਜੀ ਨੇ, ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦਾ ਦਾਨ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਗੁਰਸਿੱਖੋ, ਕਲਯੁਗ ਦੇ ਵਿੱਚ ਤੁਸੀਂ ਕਿੱਥੇ ਬੈਠ ਕੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ ਔਰ ਕਿਹਨਾਂ ਨਾਲ ਤੁਸੀਂ ਮਿਲਾਪ ਰੱਖਣਾ ਹੈ, ਪੂਜਾ ਕਿਹਦੀ ਕਰਨੀ ਹੈ ਔਰ ਦ੍ਰਿਸ਼ਟੀ ਕਿਹੋ ਜਿਹੀ ਆਪਣੀ ਬਣਾ ਕੇ ਰੱਖਣੀ ਹੈ। ਇਹ ਬੜਾ ਸੁੰਦਰ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਅੱਜ ਦੇ ਆਏ ਹੋਏ ਸ਼੍ਰੀ ਮੁਖਵਾਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਉਸ ਦੀ ਕਥਾ ਵਿਚਾਰ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ।
ਸੂਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਚੌਥੇ ਗੁਰਦੇਵ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ਼ੰਤਾਂ ਦੇ ਅੰਦਰ ਕਾਵਿ ਅਤੇ ਸੰਗੀਤ ਦੇ ਸੁਮੇਲ ਨੂੰ ਸ਼ੰਤ ਕਿਹਾ ਜਾਂਦਾ ਹੈ। ਸ਼ੰਤ ਨਾਮ ਜਸਦਾ ਹੈ, ਵਾਹਿਗੁਰੂ ਦੀ ਸਿਫਤ ਕੀਤੀ ਗਈ ਹੈ ਇਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੇ ਅੰਦਰ। ਚੌਥੇ ਪਾਤਸ਼ਾਹ ਜੀ ਤੀਸਰੇ ਘਰ ਸੁਲਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਸੰਪੂਰਨ ਸ਼ਬਦ ਚੌਂ ਪੌੜੀਆਂ ਵਾਲਾ ਉਚਾਰਨ ਕਰਦੇ ਹਨ।
ਇੱਕ ਓਅੰਕਾਰ,
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਸਤ ਨਾਸ਼ ਤੋਂ ਰਹਿਤ ਜਿਹੜਾ ਸਦਾਈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸੱਤ ਦੀ ਵਿਆਖਿਆ ਹੈ। ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਉਹਨੂੰ ਸਤਚਿਤ ਆਨੰਦ ਕਿਹਾ ਹੈ। ਇਹ ਵਸਤੂ ਨਿਰਦੇਸ਼ ਮੰਗਲ ਹੈ ਸੰਗਤ ਜੀ, ਇਹ ਮੇਰੇ ਵਾਹਿਗੁਰੂ ਦੇ ਗੁਣਾਂ ਦੇ ਲਕਸ਼ਣ ਕੀਤੇ ਗਏ ਹਨ। ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਆਵਹੋ ਸੰਤ ਜਨਹੋ,
ਆਵਹੋ ਸੰਤ ਜਨਹੋ, ਸੰਤ ਤੋਂ ਭਾਵ ਹੇ ਸ੍ਰੇਸ਼ਟ ਜਨੋ, ਆਉਣਾ ਕਰੋ, ਜੁੜਨਾ ਕਰੋ। ਕਿੱਥੇ ਆਉਣਾ? ਅਵਰ ਕਾੜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਤੀਸਰੇ ਗੁਰਦੇਵ ਜੀ ਦਾ ਫਰਮਾਨ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਹੇ ਗੁਰਸਿੱਖੋ ਆਓ, ਕਿੱਥੇ ਆਓ? ਆਪਣੇ ਸਤਿਗੁਰੂ ਦੀ ਸ਼ਰਣ ਵਿੱਚ ਆਓ। ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਸਿੱਖ ਬੈਠਾ, ਆਓ ਗੁਰਸਿੱਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਓ, ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਆਓ। ਇੱਥੇ ਆਉਣ ਨਾਲ ਤੁਹਾਡੀ ਹਰ ਦੁੱਖ, ਹਰ ਤਕਲੀਫ, ਹਰ ਸੰਕਟ, ਜੰਮਣ ਮਰਨ ਦੇ ਦੁੱਖ ਵੀ ਸਾਰੇ ਕੱਟੇ ਜਾਣਗੇ। ਗੁਰੂ ਦੀ ਸ਼ਰਨ ਵਿੱਚ ਕਿਸ ਵਾਸਤੇ ਆਉਂਦਾ? ਸ਼ਰਧਾਲੂ ਵੀ, ਜਗਿਆਸੂ ਵੀ। ਸ਼ਰਧਾਲੂ ਆਉਂਦਾ, ਮਹਾਰਾਜ ਮੇਰੇ ਸੰਸਾਰ ਦੇ ਦੁੱਖ ਕੱਟ ਦਿਓ। ਜਗਿਆਸੂ ਆਉਂਦਾ, ਮੇਰੇ ਜੰਮਣ ਮਰਨ ਦੇ ਦੁੱਖ ਕੱਟ ਦਿਓ। ਅਤੇ ਸਤਿਗੁਰੂ ਕੱਟ ਦਿੰਦੇ ਹੈ, ਇਸ ਕਰਕੇ ਆਉਣਾ ਕਰੋ। ਐ ਸ੍ਰੇਸ਼ਟ ਜਨੋ ਪਿਆਰਿਓ,
ਗੁਣ ਗਾਵ ਹੈ ਗੋਬਿੰਦ ਕੇਰੇ ਰਾਮ।
ਉਹ ਜਿਹੜਾ ਗੋਬਿੰਦ ਵਾਹਿਗੁਰੂ ਪਰਮੇਸ਼ਰ ਹੈ ਨਾ, ਜੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਐਸਾ ਜੋ ਰਮਿਆ ਹੈ, ਸਰਬ ਥਾਂ 'ਤੇ ਵਿਆਪਕ ਹੈ, ਰਾਮ ਤੋਂ ਭਾਵ ਹੈ ਭਾਈ ਉਸ ਦੇ ਗੁਣਾਂ ਨੂੰ ਗਾਉਣਾ ਕਰੋ ਮਿਲ ਕੇ। ਕਿੱਥੇ ਸੰਤ ਜਨੋ, ਜਿੱਥੇ ਸ਼ਾਂਤ ਚਿੱਤ ਸੰਤ ਜਨ ਗੁਰਸਿੱਖ ਬੈਠ ਕੇ ਕੀਰਤਨ ਕਰ ਰਹੇ ਹੈ, ਗੁਰਬਾਣੀ ਗੁਰ ਇਤਿਹਾਸ ਦੀ ਕਥਾ ਹੋ ਰਹੀ ਹੈ, ਉਹ ਸਤਸੰਗਤ ਦੇ ਵਿੱਚ ਆਉਣਾ ਕਰੋ। ਹੋਰ ਨਹੀਂ ਕਿਤੇ ਜਾਣਾ, ਪਖੰਡੀਆਂ ਦੇ ਧਾਰੀਆਂ ਦੇ ਦਰਾਂ 'ਤੇ ਨਹੀਂ ਜਾਣਾ, ਆਉਣਾ ਸਤਿਗੁਰੂ ਦੇ ਦਰ 'ਤੇ ਹੈ। ਇਹ ਗੁਰਸਿੱਖੋ, ਤੁਸੀਂ ਸੰਤ ਜਿੱਥੇ ਗੁਰਸਿੱਖ ਬੈਠਦੇ ਹੈ, ਨਾਮ ਜਪਣ ਵਾਲੀਆਂ ਰੂਹਾਂ ਬੈਠਦੀਆਂ ਹਨ, ਸਤਿਗੁਰਾਂ ਦੇ ਵਾਹਿਗੁਰੂ ਦੇ ਪਿਆਰੇ ਜਿੱਥੇ ਪ੍ਰੇਮੀ ਬੈਠਦੇ ਹੈ, ਜਿੱਥੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੈ। ਸੰਤ ਕੌਣ ਹੈ? ਜਿਹੜਾ ਅੱਠੇ ਪਹਿਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ, ਉਹਦੇ ਗੁਣਾਂ ਦਾ ਚਿੰਤਨ ਕਰਦਾ, ਜਿਹਦੀ ਅਵਸਥਾ ਹੈ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਐਸਾ ਜਿਹੜਾ ਸੰਤ ਹੈ, ਐਸੇ ਸੰਤਾਂ ਦਾ ਜਿਹੜਾ ਸਮੂਹ ਇਕੱਠ ਇਕੱਤਰਤਾ ਸਤਸੰਗਤ ਹੈ, ਐਸੇ ਗੁਰਸਿੱਖਾਂ ਦੀ ਜਿਹੜੀ ਇਕੱਤਰਤਾ ਹੈ, ਉੱਥੇ ਆਉਣਾ ਕਰੋ, ਉੱਥੇ ਆ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਓ ਨਾਲ ਮਿਲ ਕੇ। ਅਤੇ ਜੇ ਗੁਣ ਗਾਓਗੇ ਫਲ ਕੀ ਮਿਲੇਗਾ? ਸੰਤ ਜਨੋ, ਉਹਨਾਂ ਸੰਤਾਂ ਜਨ ਪਿਆਰਿਆਂ ਵਰਗਾ ਤੁਹਾਡਾ ਜੀਵਨ ਵੀ ਬਣ ਜਾਏਗਾ, ਉਹਨਾਂ ਦੇ ਸਦਰਸ਼ ਤੁਸੀਂ ਵੀ ਵਾਹਿਗੁਰੂ ਦੇ ਗੁਣ ਗਾਇਨ ਕਰਨ ਦੇ ਯੋਗ ਹੋ ਸਕੋਗੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਸੰਤ ਦੀ ਸੰਗਤ ਕਰਨ ਵਾਲਾ ਪੂਰਨ ਸੰਤ ਦੀ ਉਹ ਸੰਤ ਬਣ ਜਾਂਦਾ, ਗੁਰਮੁਖ ਦੀ ਸੰਗਤ ਕਰਨ ਵਾਲਾ ਗੁਰਮੁਖ ਬਣ ਜਾਂਦਾ, ਗੁਰਸਿੱਖ ਦੀ ਸੰਗਤ ਕਰਨ ਵਾਲਾ ਗੁਰਸਿੱਖ ਬਣ ਜਾਂਦਾ, ਮਨਮੁਖ ਦੀ ਕੁਸੰਗਤ ਕਰਨ ਵਾਲਾ ਮਨਮੁਖ ਬਣ ਜਾਂਦਾ, ਪਾਪੀ ਦੀ ਕੁਸੰਗਤ ਕਰਨ ਵਾਲਾ ਪਾਪੀ ਬਣ ਜਾਂਦਾ। ਸੰਗਤ ਦਾ ਬਹੁਤ ਵੱਡਾ ਫਰਕ ਹੈ ਔਰ ਅਸਰ ਵੀ ਹੈ। ਇਸ ਕਰਕੇ ਇਹ ਸੰਤਾਂ ਦੇ, ਇਹ ਸ੍ਰੇਸ਼ਟ ਜਨ ਪਿਆਰਿਓ, ਸ੍ਰੇਸ਼ਟ ਸੰਤ ਜਿਨ੍ਹਾਂ ਦੀ ਅਵਸਥਾ ਹੈ ਅਸਲ ਗੁਰਬਾਣੀ ਦੇ ਅਨੁਸਾਰ, ਐਸੇ ਸ੍ਰੇਸ਼ਟ ਜਨ ਜਿਹੜੇ ਪਿਆਰੇ ਹੈ, ਉਹਨਾਂ ਦੇ ਨਾਲ ਮਿਲ ਕੇ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ।
ਗੁਰਮੁਖ ਮਿਲ ਰਹੀ ਆ,
ਜਦੋਂ ਗੁਰਮੁਖਾਂ ਦੇ ਨਾਲ ਮਿਲ ਕੇ ਰਹੋਗੇ, ਗੁਰਮੁਖਾਂ ਦੀ ਸੰਗਤ ਵਿੱਚ ਜੁੜ ਕਰਕੇ ਰਹਿਣਾ ਕਰੋਗੇ,
ਘਰ ਵਾਜੈ ਸ਼ਬਦ ਕਨੇਰੇ ਰਾਮ,
ਤਾਂ ਤੁਹਾਡੇ ਹਿਰਦੇ ਰੂਪ ਘਰ ਦੇ ਵਿੱਚ ਜੋ ਵਾਹਿਗੁਰੂ ਦਾ ਨਾਮ ਰੂਪ ਸ਼ਬਦ ਅਰਥ, ਸ਼ਬਦ ਦਾ ਅਰਥ ਨਾਮ ਵੀ ਹੈ, ਸ਼ਬਦ ਦਾ ਅਰਥ ਵਾਹਿਗੁਰੂ ਦੇ ਸਰੂਪ ਦਾ ਵੀ ਹੈ। ਸ਼ਬਦ ਜੋ ਬ੍ਰਹਮ ਸਰੂਪ ਵਾਹਿਗੁਰੂ ਹੈ ਨਾ, ਗੁਰਮੁਖਾਂ ਨਾਲ ਮਿਲ ਕੇ ਜਦੋਂ ਉਹਦੇ ਗੁਣਾਂ ਨੂੰ ਗਾਉਂਗੇ, ਤਾਂ ਤੁਹਾਡੇ ਹਿਰਦੇ ਵਿੱਚ ਉਹ ਸ਼ਬਦ ਦਾ, ਨਾਮ ਦਾ ਪ੍ਰਵਾਹ ਚੱਲ ਪਵੇਗਾ। ਔਰ ਕਨੇਰੇ ਰਾਮ, ਹੇ ਭਾਈ, ਉਹ ਨਾਮ ਦਾ ਪ੍ਰਵਾਹ ਐਸਾ ਚੱਲੇਗਾ, ਐਸਾ ਤੁੱਟ ਪ੍ਰਵਾਹ ਚੱਲੇਗਾ, ਜਿਵੇਂ ਜੋਗੀ ਤਾਂ ਕਹਿੰਦੇ ਹੈ ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਘੱਟ ਨਾਦ ਸ਼ਬਦ ਘੱਟ ਕੋ ਕਹਿਤ ਸਵਾਸ ਸਿਖਰ ਪਹਿਚਾਨ। ਜੋਗੀ ਕਹਿੰਦੇ ਜਦੋਂ ਦਸਮ ਦੁਆਰ ਵਿੱਚ ਉਹਨਾਂ ਦੀ ਗਮਤਾ ਹੋ ਜਾਂਦੀ ਹੈ, ਕਹਿੰਦੇ ਸਾਨੂੰ ਅੰਦਰੋਂ ਸੂਖਮ ਵਾਜੇ ਸੁਣਾਈ ਦਿੰਦੇ ਹੈ, ਪਰ ਇੱਧਰ ਕਿਹੜੇ ਵਾਜੇ ਹੈ? ਇੱਧਰ ਜਿਹੜਾ ਨਾਮ ਦਾ ਪ੍ਰਵਾਹ ਚੱਲਣਾ, ਰੋਮ ਰੋਮ ਦੇ ਵਿੱਚ, ਸਵਾਸ ਸਵਾਸ ਦੇ ਵਿੱਚ, ਹਿਰਦੇ ਰੂਪ ਘਰ ਦੇ ਵਿੱਚ ਉਹ ਨਾਮ ਦੀਆਂ ਅਗੰਮੀ ਧੁਨਾਂ ਲਹਿਰਾਉਂਦੀਆਂ, ਉਹ ਨਾਮ ਦੀਆਂ ਅਗੰਮੀ ਸੰਗੀਤਕ ਧੁਨਾਂ ਗੁਰਮੁਖਾਂ ਦੇ ਹਿਰਦੇ ਵਿੱਚ, ਰੋਮ ਰੋਮ ਦੇ ਵਿੱਚ, ਸੁਰਤ ਦੇ ਵਿੱਚ, ਉਹ ਸਾਧ ਸੰਗਤ ਜੀ ਹਮੇਸ਼ਾ ਵਾਸਤੇ ਉਹ ਨਾਮ ਦੇ ਵਾਜੇ ਹਮੇਸ਼ਾ ਅੰਦਰ ਉਹਨਾਂ ਦਾ ਪ੍ਰਵਾਹ ਚੱਲਦਾ ਹੈ। ਇਉਂ ਕਨੇਰੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਇਸ ਕਰਕੇ ਹੱਦ ਤੋਂ ਰਹਿਤ ਐਸੇ ਨਾਮ ਦੇ ਵਾਜੇ, ਨਾਮ ਦਾ ਪ੍ਰਵਾਹ, ਸ਼ਬਦ ਦਾ, ਬਾਣੀ ਦਾ ਬਹੁਤ ਇੱਕ ਰਸ ਔਰ ਬਹੁਤ ਜ਼ਿਆਦਾ ਰੂਪ ਦੇ ਵਿੱਚ ਤੁਹਾਡੇ ਹਿਰਦੇ ਵਿੱਚ ਉਹ ਨਾਮ ਦੀਆਂ ਸੰਗੀਤਕ ਧੁਨਾਂ ਦੇ ਵਾਜੇ ਜਿਹੜੇ ਹਨ ਉਹਨਾਂ ਦਾ ਪ੍ਰਵਾਹ ਚੱਲ ਪਵੇਗਾ।
ਸ਼ਬਦ ਕਨੇਰੇ ਹਰ ਪ੍ਰਭ ਤੇਰੇ,
ਉਹ ਜਿਹੜਾ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਦਾ ਘਨਾ ਬਹੁਤਾ ਪ੍ਰਵਾਹ ਚੱਲ ਪੈਂਦਾ ਨਾਮ ਦਾ, ਹੇ ਹਰੀ, ਹੇ ਪ੍ਰਭੂ, ਹੇ ਵਾਹਿਗੁਰੂ, ਉਹ ਕੌਣ ਹੈ? ਉਹ ਤੇਰੇ ਸੇਵਕ ਹੈ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਉਹਨਾਂ ਦਾ ਉਹ ਤੇਰੇ ਹੈ। ਇਸ ਕਰਕੇ ਜਿਨ੍ਹਾਂ ਦੀ ਐਸੀ ਅਵਸਥਾ ਸ਼ਬਦ ਕਨੇਰੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਸ਼ਬਦ, ਨਾਮ ਦਾ ਸੰਗੀਤਕ ਧੁਨ, ਨਾਮ ਦੇ ਪ੍ਰਵਾਹ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਸੋਮਾ ਚੱਲ ਪਿਆ, ਉਹ ਪ੍ਰਭੂ ਤੇਰੇ ਸੰਤ ਹਨ, ਤੇਰੇ ਪਿਆਰੇ ਹਨ। ਐਸੇ ਵਾਹਿਗੁਰੂ ਜਿਹੜੇ ਤੇਰੇ ਪਿਆਰੇ ਹੈ ਨਾ, ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਘਣਾ ਬਹੁਤਾ ਪ੍ਰਵਾਹ ਅੱਠੇ ਪੈਰ ਚੱਲਦਾ ਹੀ ਰਹਿੰਦਾ ਹੈ।
ਤੂੰ ਕਰਤਾ ਸਭ ਥਾਈ,
ਤੂੰ ਕਰਨ ਵਾਲਾ ਕਰਤਾ ਰੂਪ ਹੈ ਤੇ ਸਾਰੀਆਂ ਥਾਵਾਂ ਤੇ ਮੌਜੂਦ ਹੈ। ਤੂੰ ਬਖਸ਼ਿਸ਼ ਵੀ ਕਰ ਦਿੰਦਾ ਕਰਤਾ ਰੂਪ ਹੋ ਕਰਕੇ ਆਪਣੇ ਪਿਆਰਿਆਂ ਤੇ ਜਿਹੜੇ ਤੇਰੇ ਹੈ ਨਾ ਹੇ ਪ੍ਰਭੂ, ਉਹਨਾਂ ਦੇ ਹਿਰਦੇ ਵਿੱਚ ਬਹੁਤ ਨਾਮ ਦਾ ਘਨੇਰਾ, ਬਹੁਤਾ ਜ਼ਿਆਦਾ ਪ੍ਰਵਾਹ ਤੂੰ ਚਲਾ ਦਿੰਦਾ, ਇਹ ਕਿਰਪਾ ਹੋ ਜਾਂਦੀ ਹੈ। ਔਰ ਸਾਰੀਆਂ ਥਾਵਾਂ ਵਿੱਚੋਂ ਉਹਨਾਂ ਨੂੰ ਫਿਰ ਜਰੇ ਜਰੇ ਵਿੱਚੋਂ, ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ, ਇਹ ਅਵਸਥਾ ਉਹਨਾਂ ਨੂੰ ਤੂੰ ਦੇ ਦਿੰਦਾ, ਉਹਨਾਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਸਾਰੀਆਂ ਥਾਵਾਂ ਵਿੱਚੋਂ ਸਵੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਤੇਰੀ ਕਿਰਪਾ ਨਾਲ। ਔਰ ਉਹਨਾਂ ਦੀ ਦ੍ਰਿਸ਼ਟੀ ਇੰਨੀ ਉੱਚੀ ਹੋ ਗਈ, ਸਾਰੀਆਂ ਥਾਵਾਂ ਤੇ ਤੇਰੇ ਰੂਪ ਨੂੰ ਹੀ ਉਹ ਵੇਖਦੇ ਆ।
ਅਹਨਸ ਜਪੀ ਸਦਾ ਸਾਲਾਹੀ,
ਔਰ ਰਾਤ ਦਿਨ ਭਾਈ ਰਸਨਾ ਦੁਆਰਾ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ, ਇਹ ਇਕੱਲੇ ਦਾ ਅਭਿਆਸ ਹੈ। ਅਤੇ ਸਾਲਾਹੀ ਸੰਗਤ ਦੇ ਵਿੱਚ ਬੈਠ ਕੇ ਜਦੋਂ ਬਹੁਤੇ ਮਿਲ ਕੇ ਕੀਰਤਨ ਕਥਾ ਕਰਦੇ, ਉਹ ਸਤਸੰਗਤ ਦਾ ਪ੍ਰਵਾਹ ਹੋ ਜਾਂਦਾ। ਇਸ ਕਰਕੇ ਆਪ ਵੀ ਨਾਮ ਜਪਣਾ ਵਿਅਕਤੀਗਤ, ਅਤੇ ਸੰਗਤ ਰੂਪ ਦੇ ਵਿੱਚ ਵੀ ਆ ਕੇ ਵਾਹਿਗੁਰੂ ਦੀ ਸਿਫਤ ਸਲਾਹ ਸੰਗਤ ਦੇ ਵਿੱਚ ਵੀ ਮਿਲ ਕੇ ਕਰਨੀ ਹੈ।
ਸੱਚ ਸ਼ਬਦ ਲਿਵ ਲਾਈ,
ਸੱਚੇ ਵਾਹਿਗੁਰੂ ਦੇ ਨਾਮ ਨਾਲ ਆਪਣੀ ਲਿਵ ਸੁਰਤ ਲਾ ਕੇ ਜੋੜ ਕੇ ਰੱਖਣੀ ਹੈ।
ਅਨ ਦਿਨ ਸਹਿਜ ਰਹਿ ਰੰਗ ਰਾਤ,
ਜਿਹੜੇ ਭਾਈ ਰਾਤ ਦਿਨ ਅੱਠੇ ਪੈਰ ਸਤਸੰਗਤ ਦੇ ਵਿੱਚ ਵੀ ਜੁੜਦੇ, ਅੱਠਾਂ ਪੈਰਾਂ ਵਿੱਚੋਂ ਸਮਾਂ ਕੱਢ ਕੇ, ਔਰ ਵਿਅਕਤੀਗਤ ਤੌਰ 'ਤੇ ਨਾਮ ਦੀ ਕਮਾਈ ਵੀ ਜਿਹੜੇ ਕਰਦੇ ਆ ਰਾਤ ਦਿਨ, ਉਹਨਾਂ ਦੀ ਅਵਸਥਾ ਕੀ ਆ? ਉਹਨਾਂ ਦਾ ਹਿਰਦਾ ਐਨ ਸਹਿਜ, ਉੱਥੇ ਸ਼ਾਂਤੀ ਨਿਵਾਸ ਕਰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਔਰ ਸੁਤੇ ਹੀ, ਸਹਿਜ ਦਾ ਅਰਥ ਸੁਤੇ ਹੀ, ਉਹਨਾਂ ਦਾ ਵਾਹਿਗੁਰੂ ਦੇ ਨਾਲ ਰੰਗ ਪ੍ਰੇਮ ਲੱਗ ਜਾਂਦਾ, ਉਹਨਾਂ ਦਾ ਮਨ ਜੁੜ ਜਾਂਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਐਸਾ ਪ੍ਰੇਮ ਦਾ ਰੰਗ ਸੁਤੇ ਹੀ ਉਹਨਾਂ ਦੇ ਉੱਤੇ ਚੜ ਜਾਂਦਾ, ਉਹ ਰੰਗੇ ਰਹਿੰਦੇ ਆ ਪ੍ਰੇਮ ਦੇ ਰੰਗ ਵਿੱਚ।
ਰਾਮ ਨਾਮ ਰਿਦ ਪੂਜਾ,
ਐਨ ਰੱਤਾ ਗੂੜਾ ਰੰਗ ਉਹਨਾਂ 'ਤੇ ਭਗਤੀ ਦਾ ਚੜ ਗਿਆ ਹੈ। ਔਰ ਰਾਮ ਨਾਮ ਰਮੇ ਪਰਮੇਸ਼ਰ ਦੇ ਨਾਮ ਦੀ ਹਿਰਦੇ ਦੇ ਵਿੱਚ ਵੀ ਪੂਜਾ ਕਰਦੇ ਆ ਪਰਮੇਸ਼ਰ ਦੀ, ਜਿਵੇਂ ਪ੍ਰਤੱਖ ਗੁਰੂ ਸਾਹਿਬ ਜੀ ਦੀ ਪ੍ਰਤੱਖ, ਦਸਾਂ ਸਰੂਪਾਂ ਦਾ ਪ੍ਰਤੱਖ ਰੂਪ ਜਾਣ ਕੇ ਸੇਵਾ ਕਰਨੀ। ਔਰ ਹਿਰਦੇ ਵਿੱਚ ਪਰਮੇਸ਼ਰ ਦੀ ਪੂਜਾ ਕੀ ਹੈ? ਉੱਥੇ ਹਿਰਦੇ ਵਿੱਚ ਨਾਮ ਦੁਆਰਾ, ਸਿਮਰਨ ਅਭਿਆਸ ਦੁਆਰਾ ਗੁਰਮੁਖ ਆਪਣੇ ਹਿਰਦੇ ਵਿੱਚ ਵੀ ਉਸ ਵਾਹਿਗੁਰੂ ਦਾ ਪੂਜਨ ਕਰਦੇ ਆ। ਉਹ ਪੁੱਜ ਗਏ, ਫਿਰ ਪੁੱਜ ਗਏ ਭਾਵ ਪੁੱਗ ਗਏ, ਪੂਰੇ ਹੋ ਗਈ ਉਹਨਾਂ ਦੀ ਅਵਸਥਾ, ਉਹ ਪਹੁੰਚ ਗਏ ਪਰਮੇਸ਼ਰ ਦੇ ਚਰਨਾਂ ਦੇ ਨੇੜੇ।
ਨਾਨਕ ਗੁਰਮੁਖ ਏਕ ਪਛਾਣ,
ਨਿਸ਼ਾਨੀ ਕੀ ਹੈ ਕਿ ਉਹਨਾਂ ਦੇ ਹਿਰਦੇ ਵਿੱਚ ਅੱਠੇ ਪੈਰ ਨਾਮ ਦਾ ਪ੍ਰਵਾਹ, ਪਰਮੇਸ਼ਰ ਦੇ ਰਾਮ ਦੇ ਨਾਮ ਦਾ ਪ੍ਰਵਾਹ ਚੱਲਦਾ ਰਹਿੰਦਾ, ਇਹ ਉਹਨਾਂ ਦੀ ਨਿਸ਼ਾਨੀ ਹੈ। ਔਰ ਉਹਨਾਂ ਦੀ ਦ੍ਰਿਸ਼ਟੀ ਕਿਹੋ ਜਿਹੀ ਹੋ ਜਾਂਦੀ ਹੈ? ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹੈ, ਉਹ ਗੁਰਮੁਖ ਹੋ ਗਏ ਆ, ਅਵਸਥਾ ਗੁਰਮੁਖਾਂ ਵਾਲੀ ਬਣ ਗਈ, ਅਤੇ ਉਹਨਾਂ ਨੇ ਇੱਕ ਵਾਹਿਗੁਰੂ ਨੂੰ ਹੀ, ਦਵੈਤ ਦ੍ਰਿਸ਼ਟੀ ਦਾ ਅਭਾਵ ਹੋ ਗਿਆ, ਮਿਟ ਗਈ, ਅਤੇ ਸਾਰੀਆਂ ਥਾਵਾਂ ਦੇ ਵਿੱਚੋਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਹੀ ਉਹਨਾਂ ਨੂੰ ਦੀਦਾਰ ਹੁੰਦੇ ਹੈ। ਜਰੇ ਜਰੇ ਵਿੱਚੋਂ ਮਨੁੱਖ ਪ੍ਰਾਣੀ ਮਾਤਰ ਵਿੱਚੋਂ ਇੱਕ ਵਾਹਿਗੁਰੂ ਨੂੰ ਹੀ ਵੇਖਦੇ ਔਰ ਤੱਕਦੇ ਹੈ। ਇਹ ਗਿਆਤ ਪਛਾਣੇ ਨਾਮ, ਇਹ ਗਿਆਤ ਸੋਝੀ ਉਹਨਾਂ ਨੂੰ ਆ ਗਈ ਹੈ।
ਅਬਰ ਨਾ ਜਾਣ ਦੂਜਾ,
ਵਾਹਿਗੁਰੂ ਤੋਂ ਬਿਨਾਂ ਅਬਰ ਹੋਰ ਦੂਸਰਾ ਨਹੀਂ, ਕਿਸੇ ਨੂੰ ਜਾਣਦੇ ਨਾ ਸਮਝਦੇ ਆ, ਨਾ ਹੀ ਉਹਨਾਂ ਦੇ ਹਿਰਦੇ ਵਿੱਚ ਐਸਾ ਕੋਈ ਫੁਰਨਾ ਸੰਕਲਪ ਹੀ ਪਰਮੇਸ਼ਰ ਤੋਂ ਬਿਨਾਂ ਉੱਠਦਾ ਹੀ ਨਹੀਂ, ਉਤਪੰਨ ਹੀ ਨਹੀਂ ਹੁੰਦਾ। ਇੱਕ ਉਸੇ ਦੇ ਸਰੂਪ ਵਿੱਚ ਬਿਰਤੀ ਲੀਨ ਹੋਈ ਰਹਿੰਦੀ ਹੈ।
ਸਭ ਮਹਿ ਰਵ ਰਹਿਆ,
ਉਹ ਮੇਰਾ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਰਵਿਆ ਹੋਇਆ, ਮਿਲਿਆ ਹੋਇਆ ਹੈ।
ਸੋ ਪ੍ਰਭ ਅੰਤਰ ਜਾਮੀ ਰਾਮ,
ਉਹ ਪ੍ਰਭੂ ਭਾਈ ਸਾਰਿਆਂ ਦਾ ਅੰਤਰ ਜਾਮੀ ਪ੍ਰੇਰਕ ਵੀ ਹੈ।
ਗੁਰ ਸ਼ਬਦ ਰਵੈ ਰਵ ਰਹਿਆ,
ਇਸ ਕਰਕੇ ਗੁਰੂ ਦੇ ਸ਼ਬਦ ਦੁਆਰਾ ਉਸ ਦਾ ਰਵੈ ਨਾਮ, ਉਹਦੇ ਨਾਮ ਦਾ ਰਵੈ ਉਚਾਰਨਾ ਹੈ, ਭਾਵ ਗੁਰ ਸ਼ਬਦ ਰਵੈ, ਰਸਨਾ ਦੁਆਰਾ ਗੁਰੂ ਦੇ ਸ਼ਬਦ ਨੂੰ ਰਵੈ ਉਚਾਰਨਾ ਹੈ, ਰਵ ਰਹਿਆ, ਔਰ ਮਨ ਦੁਆਰਾ ਵੀ ਸੁਰਤ ਦੁਆਰਾ ਵੀ ਉਹਦੇ ਵਿੱਚ ਰਵੇ, ਮਿਲ ਕੇ ਰਹਿਣਾ ਹੈ।
ਸੋ ਪ੍ਰਭ ਮੇਰਾ ਸਵਾਮੀ ਰਾਮ,
ਉਹ ਮੇਰਾ ਸਵਾਮੀ ਸਾਰਿਆਂ ਦਾ ਜੋ ਮਾਲਕ ਹੈ ਵਾਹਿਗੁਰੂ ਪਰਮੇਸ਼ਰ, ਉਸ ਦੇ ਸ਼ਬਦ ਨੂੰ ਵੀ ਰਸਨਾ ਦੁਆਰਾ ਵੀ ਗੁਰਮੁਖ ਉਚਾਰਦੇ ਹੈ, ਸੁਰਤ ਦੁਆਰਾ ਵੀ ਉਹਦੇ ਵਿੱਚ ਉਹਨਾਂ ਦਾ ਧਿਆਨ ਤਦਾਕਾਰ ਹੋਇਆ ਰਹਿੰਦਾ ਹੈ।
ਪ੍ਰਭ ਮੇਰਾ ਸਵਾਮੀ ਅੰਤਰ ਜਾਮੀ,
ਮੇਰਾ ਪ੍ਰਭੂ ਸਾਰਿਆਂ ਦਾ ਮਾਲਕ ਹੈ, ਸਭ ਦਾ ਪ੍ਰੇਰਕ ਹੈ, ਪ੍ਰੇਰਨਾ ਦੇ ਕੇ ਸੇਵਕਾਂ ਦੇ ਕਾਰਜ ਕਰਾ ਦਿੰਦਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਸਰੋਵਰ ਤੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਪ ਹੀ ਪ੍ਰੇਰਨਾ ਦੇ ਕੇ ਕਰਵਾ ਲਈ ਸਤਿਗੁਰਾਂ ਨੇ, ਉਹ ਸਾਰਿਆਂ ਦੇ ਹਿਰਦਿਆਂ ਦਾ ਵੀ ਪ੍ਰੇਰਕ ਹੈ ਉਹ ਵਾਹਿਗੁਰੂ ਮੇਰਾ।
ਘੱਟ ਘੱਟ ਰਵਿਆ ਸੋਈ,
ਸਾਰੀਆਂ ਥਾਵਾਂ ਦੇ ਉੱਤੇ ਘੱਟ ਘੱਟ ਹਿਰਦਿਆਂ ਦੇ ਵਿੱਚ ਵੀ ਉਹ ਰਵਿਆ ਵਿਆਪਕ ਹੈ ਮੇਰਾ ਵਾਹਿਗੁਰੂ।
ਗੁਰਮਤ ਸੱਚ ਪਾਈਐ ਸਹਿਜ ਸਮਾਈਐ,
ਜਿਨ੍ਹਾਂ ਨੇ ਗੁਰਾਂ ਦੇ ਦਰ ਤੋਂ ਇਹ ਮਤ ਸਿੱਖਿਆ ਉਪਦੇਸ਼ ਲੈ ਲਿਆ, ਜਿਨ੍ਹਾਂ ਨੂੰ ਗੁਰਮਤ ਦੀ ਪ੍ਰਾਪਤੀ ਹੋ ਗਈ, ਉਹਨਾਂ ਨੇ ਸੱਚ ਸਰੂਪ ਨੂੰ, ਸੱਚ ਦੀ ਵਿਆਖਿਆ, ਸੱਚ ਸੱਚ ਕਹਿਣ ਵਿੱਚ ਅਤੇ ਵਿਆਖਿਆ ਵਿੱਚ ਬੜਾ ਫਰਕ ਹੈ। ਸੱਚ ਸ਼ਬਦ ਪਰਮੇਸ਼ਰ ਦਾ ਬੋਧਕ ਸ਼ਬਦ ਹੈ, ਔਰ ਸੱਚ ਨਾਮ ਦਾ ਵੀ ਬੋਧਕ ਹੈ, ਸੱਚ ਬੋਲਣ ਦਾ ਵੀ ਬੋਧਕ ਹੈ। ਸੱਚ ਤੋਂ ਭਾਵ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਝੂਠ ਦਾ ਤਿਆਗ ਕਰਕੇ ਸਹੀ ਸਹੀ ਬਚਨ ਮੁੱਖ ਤੋਂ ਕਹਿ ਦੇਣਾ। ਇਉਂ ਭਾਈ ਇੱਥੇ ਜਿਨ੍ਹਾਂ ਨੇ ਗੁਰਮਤ ਨੂੰ ਪਾ ਲਿਆ ਉਹਨਾਂ ਨੇ ਸੱਚ ਸਰੂਪ ਵਾਹਿਗੁਰੂ ਨੂੰ ਪਾ ਲਿਆ, ਜਿਨ੍ਹਾਂ ਨੇ ਗੁਰਮਤ ਕਮਾ ਲਈ ਉਹਨਾਂ ਨੇ ਸੱਚੇ ਨਾਮ ਦੀ ਪ੍ਰਾਪਤੀ ਕਰ ਲਈ ਹੈ।
ਇਸ ਬਿਨ ਅਵਰ ਨਾ ਕੋਈ,
ਸਹਿਜ ਸੁਤੇ ਹੀ ਵਾਹਿਗੁਰੂ ਵਿੱਚ ਸਮਾ ਗਏ, ਇੱਕਮਿਕ ਹੋ ਗਏ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਇਹ ਅਵਸਥਾ ਉਹਨਾਂ ਦੀ ਬਣ ਗਈ ਹੈ।
ਸਹਿਜ ਗੁਣ ਗਾਵਾ ਜੇ ਪ੍ਰਭ ਭਾਵਾ,
ਇਸ ਕਰਕੇ ਉਹ ਸੁਤੇ ਆਪਣੇ ਵਾਹਿਗੁਰੂ ਦੇ ਗੁਣਾਂ ਨੂੰ ਅੱਠੇ ਪੈਰ ਗਾਉਂਦੇ ਹੈ, ਗਾਉਂਦਿਆਂ ਗਾਉਂਦਿਆਂ ਜਪਦਿਆਂ ਜਪਦਿਆਂ ਸੰਗਤ ਵਿੱਚ ਮਿਲ ਕੇ ਸਲਾਹ ਕਰਦਿਆਂ ਕਰਦਿਆਂ ਉਹ ਫਿਰ ਪ੍ਰਭੂ ਨੂੰ ਭਾ ਜਾਂਦੇ ਆ, ਉਹਦੇ ਦਰ ਤੇ ਪ੍ਰਵਾਨ ਹੋ ਜਾਂਦੇ ਹੈ।
ਆਪੇ ਲਏ ਮਿਲਾਏ,
ਫਿਰ ਆਪ ਹੀ ਵਾਹਿਗੁਰੂ ਉਹਨਾਂ ਨੂੰ ਮਿਲਾ ਕੇ ਆਪਣੇ ਵਿੱਚ ਮੇਲ ਲੈਂਦਾ ਹੈ, ਇੱਕਮਿਕ ਕਰ ਲੈਂਦਾ ਹੈ।
ਨਾਨਕ ਸੋ ਪ੍ਰਭ ਸਬਦੇ ਜਾਪ,
ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਸ ਲਈ ਸਤਿਗੁਰੂ ਜੀ ਫਰਮਾਨ ਕਰਦੇ ਹੈ,
ਨਾਨਕ ਸੋ ਪ੍ਰਭ ਸਬਦੇ ਜਾਪ,
ਭਾਈ ਧੰਨ ਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਨਾਨਕ ਸੋ ਪ੍ਰਭ ਸਬਦੇ ਜਾਪ, ਉਹ ਪ੍ਰਭੂ ਸ਼ਬਦ ਦੁਆਰਾ, ਨਾਮ ਦੁਆਰਾ, ਬਾਣੀ ਦੁਆਰਾ ਹੀ ਜਾਪੇ ਜਾਣਿਆ ਜਾਂਦਾ ਹੈ।
ਅਹਨਿਸ ਨਾਮ ਧਿਆਏ,
ਇਹ ਨਾਮ ਦਿਨ ਦਾ, ਨਿਸ ਨਾਮ ਰਾਤ ਦਾ, ਇਸ ਕਰਕੇ ਰਾਤ ਦਿਨ ਉਹਦੇ ਨਾਮ ਨੂੰ ਧਿਆਇਆ ਕਰ ਗੁਰਸਿੱਖਾ, ਇਹ ਉਪਦੇਸ਼ ਹੈ।
ਇਹੋ ਜੱਗੋ ਦੁੱਤਰ,
ਇਹ ਮਨਮੁਖ ਦੀ ਹਾਲਤ ਦੱਸਦੇ ਹੈ, ਸੰਸਾਰ ਦੀ ਹਾਲਤ ਨੂੰ ਅਤੇ ਮਨਮੁਖ ਦੇ ਸੁਭਾਅ ਨੂੰ ਸਤਿਗੁਰੂ ਜੀ ਇੱਥੇ ਦਰਸਾ ਰਹੇ ਹੈ। ਪਹਿਲਾਂ ਗੁਰਮੁਖਾਂ ਦੀ ਅਵਸਥਾ ਦੱਸੀ ਹੈ, ਇਹ ਜੱਗ ਸੰਸਾਰ ਜਿਹੜਾ ਦੁੱਤਰ ਨਾਮ ਹੈ ਕਠਿਨ ਦਾ, ਇਹ ਸੰਸਾਰ ਬੜਾ ਕਠਿਨ ਹੈ, ਬੜਾ ਦੁਖਦਾਇਕ ਹੈ ਤਰਨਾ।
ਮਨਮੁਖ ਪਾਰ ਨਾ ਪਾਈ ਰਾਮ,
ਰਾਮ ਹੈ ਭਾਈ ਮਨਮੁਖ ਇਸ ਤੋਂ ਪਾਰ ਨਹੀਂ ਹੋ ਸਕਦਾ, ਮਨਮੁਖ ਕਦੇ ਇਸ ਸੰਸਾਰ ਭੌਡਲ ਤੋਂ ਪਾਰ ਪੈ ਕੇ ਸੱਚਖੰਡ ਦੇ ਵਿੱਚ ਨਹੀਂ ਜਾ ਸਕਦਾ ਹੈ।
ਅੰਤਰੇ ਹਉਮੈ ਮਮਤਾ,
ਕਿਉਂ ਨਹੀਂ ਜਾ ਸਕਦਾ, ਉਹਦੇ ਅੰਦਰ ਹਉਮੈ ਹੈ ਆਪਣੇ ਗੁਣਾਂ ਦੀ, ਪਦਾਰਥਾਂ ਦੀ, ਔਰ ਮਮਤਾ ਸੰਬੰਧੀਆਂ ਦੀ, ਪਦਾਰਥਾਂ ਦੀ, ਇਹ ਮਮਤਾ ਹੈ, ਇਉਂ ਹਉਮੈ ਅਤੇ ਮਮਤਾ ਹੈ, ਇਸ ਕਰਕੇ ਨਹੀਂ ਮਨਮੁਖ ਪਾਰ ਹੋ ਸਕਦਾ ਸੰਸਾਰ ਭੌਡਲ ਤੋਂ, ਉਹਦੇ ਲਈ ਤਰਨਾ ਬੜਾ ਕਠਿਨ ਹੈ।
ਕਾਮ ਕ੍ਰੋਧ ਚਤੁਰਾਈ ਰਾਮ,
ਕਾਮ ਵੀ ਹੈ ਕ੍ਰੋਧ ਵੀ ਹੈ ਵਾਕਾਂ ਦੀ ਚਤੁਰਾਈ ਵੀ ਹੈ। ਬੜੀ ਬੜੀਆਂ ਗੱਲਾਂ ਬਣਾ ਬਣਾ ਕੇ ਸੁਣਾਉਂਦਾ ਹੈ, ਬੜਾ ਚਤੁਰ ਹੈ ਬੋਲਣ ਦਾ।
ਅੰਤਰ ਚਤੁਰਾਈ ਥਾਏ ਨਾ ਪਾਈ,
ਇਹਨਾਂ ਦੇ ਅੰਦਰ ਵਾਕਾਂ ਦੀ ਚਤੁਰਾਈ ਆ, ਅੰਦਰੋਂ ਭਿੱਜੇ ਨਹੀਂ ਹੋਏ ਵਾਹਿਗੁਰੂ ਦੇ ਨਾਮ ਵਿੱਚ, ਉਹਨਾਂ ਨੂੰ ਥਾਂ ਜਗ੍ਹਾ ਨਹੀਂ ਪ੍ਰਾਪਤ ਹੁੰਦੀ ਵਾਹਿਗੁਰੂ ਦੇ ਦਰ ਤੇ।
ਬਿਰਥਾ ਜਨਮ ਗਵਾਇਆ,
ਉਹਨਾਂ ਮਨਮੁਖਾਂ ਨੇ ਇੰਨਾ ਅਮੋਲਕ ਮਨੁੱਖਾ ਜਨਮ ਨਿਸਫਲ ਗਵਾ ਲਿਆ ਹੈ।
ਜਮ ਮਗ ਦੁੱਖ ਪਾਵੈ ਚੋਟਾ ਖਾਵੈ,
ਉਹਨਾਂ ਦੀ ਹਾਲਤ ਕੀ ਹੋਏਗੀ, ਸੰਸਾਰ ਤੋਂ ਉਹ ਪਾਰ ਕਿਉਂ ਨਹੀਂ ਹੋ ਸਕੇ, ਇਹਨਾਂ ਔਗੁਣਾਂ ਕਰਕੇ, ਇਹਨਾਂ ਦਾ ਤਿਆਗ ਨਹੀਂ ਕੀਤਾ। ਉਹ ਜਮਾਂ ਦੇ ਰਸਤੇ, ਜਿਹੜਾ ਜਮਾਂ ਦਾ ਰਸਤਾ ਨਰਕਾਂ ਨੂੰ ਜਾਂਦਾ ਨਾ, ਮਗ ਨਾਮ ਰਸਤੇ ਦਾ, ਉਹ ਰਸਤੇ 'ਤੇ ਪੈ ਕੇ ਬੜੇ ਦੁੱਖ ਪਾਉਣਗੇ, ਬੜੇ ਦੁੱਖ ਭੋਗਣਗੇ। ਕਿ ਜਮਾਂ ਦੀਆਂ ਚੋਟਾਂ, ਜਮਾਂ ਦੇ ਦੁੱਖ, ਜਮਾਂ ਦੇ ਕਸ਼ਟ, ਜਮਾਂ ਦੇ ਦਿੱਤੇ ਹੋਏ ਤਸੀਹੇ ਉਹਨਾਂ ਨੂੰ ਖਾਵੇ ਸਹਾਰਨੇ ਪੈਣਗੇ ਤਨ ਉੱਤੇ, ਸੂਖਮ ਦੇ ਇਉਂ ਕਹਿ ਲਓ। ਜਿਹ ਮਾਰਗ ਹੋ ਜਾਤ ਅਕੇਲਾ, ਤੈ ਹਰ ਨਾਮ ਸੰਗੋਤ ਸਹਿਲਾ, ਜਿਹ ਮਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਇਉਂ ਜਮਾਂ ਦੇ ਰਸਤੇ ਪੈ ਕੇ ਜਮਾਂ ਦੀਆਂ ਚੋਟਾਂ ਖਾਣਗੇ।
ਅੰਤ ਗਿਆ ਪਛਤਾਇਆ,
ਅੰਤ ਨੂੰ ਜਦੋਂ ਜਾਣਗੇ ਨਾ ਇੱਥੋਂ, ਉਹ ਪਛਤਾਤਾਪ ਕਰਦੇ ਜਾਣਗੇ। ਬੜਾ ਅਮੋਲਕ ਮਨੁੱਖਾ ਦੇਹ ਮਿਲੀ ਸੀ, ਇਸ ਨੂੰ ਨਾਮ ਜਪ ਕੇ ਸਫਲੀ ਨਹੀਂ ਕੀਤਾ। ਇਉਂ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜਾਂ ਇਉਂ ਕਹਿ ਲਓ ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛੋ ਤਾਵਣਾ, ਪਛਚਾਤਾਪ ਹੀ ਰਹਿ ਜਾਏਗਾ।
ਬਿਨ ਨਾਵੈ ਕੋ ਬੇਲੀ ਨਾਹੀ,
ਬਿਨਾਂ ਨਾਮ ਤੋਂ ਉਹਨਾਂ ਦਾ ਕੋਈ ਬੇਲੀ ਸਾਥੀ ਰੱਖਿਅਕ ਹੋ ਕੇ ਉਹਨਾਂ ਦੀ ਸਹਾਇਤਾ ਨਹੀਂ ਕਰੇਗਾ।
ਪੁੱਤ ਕੁਟੰਬ ਸੁੱਤ ਭਾਈ,
ਨਾ ਪੁੱਤਰ ਉੱਥੇ ਸਹਾਇਤਾ ਕਰਦਾ ਜੇ ਮਾਤ ਪਿਤਾ ਸੁਤਮੀਤ ਨਾ ਭਾਈ, ਨਾ ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ। ਸੁੱਤ ਤੋਂ ਭਾਵ ਕੁਟੰਬ ਤੋਂ ਇਉਂ ਵੀ ਲਿਆ ਜਾਂਦਾ, ਪੁੱਤਰ ਦਾ ਅੱਗੇ ਪੁੱਤਰ, ਇਉਂ ਇਹ ਸਾਰਾ ਸੁੱਤ ਭਾਈ, ਭਰਾ ਦਾ ਪੁੱਤਰ ਭਤੀਜਾ, ਇਉਂ ਇਹ ਸਾਰੇ ਕੋਈ ਵੀ ਸਾਥੀ ਬਣ ਕੇ ਸਹਾਇਤਾ ਨਹੀਂ ਕਰਦਾ।
ਨਾਨਕ ਮਾਇਆ ਮੋਹ ਪਸਾਰਾ,
ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਜਿਹੜਾ ਮੋਹ ਦਾ ਅਤੇ ਮਾਇਆ ਦਾ ਜਿੰਨਾ ਵੀ ਪਸਾਰਾ ਹੈ,
ਅੱਗੇ ਸਾਥ ਨਾ ਜਾਈ,
ਜਿੰਨਾ ਵੀ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਪਸਾਰੇ ਦੇ ਵਿੱਚ ਕਹਿੰਦੇ ਪੈ ਗਿਆ, ਇਹ ਅੱਗੇ ਨੀ ਨਾਲ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ ਹੈ।
ਹੋ ਪੁੱਛੋ ਆਪਣਾ ਸਤਿਗੁਰ ਦਾਤਾ,
ਬੇਨਤੀ ਜਗਿਆਸੂ ਮੁਖ ਦੁਆਰਾ ਆਪਣੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਣਾ ਹੈ, ਬੇਨਤੀ ਕਰਨੀ ਹੈ।
ਕਿਨ ਬਿਦ ਦੁੱਤਰ ਤਰੀਐ ਰਾਮ,
ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਇਹ ਸੰਸਾਰ ਕਠਿਨ ਨੂੰ ਕਿਹੜੇ ਢੰਗ ਨਾਲ, ਕਿਹੜੀ ਯੁਗਤੀ ਨਾਲ ਸੁਖੈਣ ਤਰਿਆ ਜਾ ਸਕਦਾ। ਹੇ ਦਾਤਾ ਜੀ, ਇਹ ਦਾਤ ਦਿਓ, ਇਹ ਕਿਰਪਾ ਕਰੋ।
ਸਤਿਗੁਰ ਭਾਏ ਚੱਲੋ,
ਮਹਾਰਾਜ ਆਗਿਆ ਕਰਦੇ, ਭਾਈ ਸਤਿਗੁਰੂ ਦੇ ਭੈ ਵਿੱਚ, ਪ੍ਰੇਮਾ ਭਗਤੀ ਦੇ ਵਿੱਚ, ਗੁਰਮਤ ਦੇ ਮਾਰਗ ਤੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਇਸ ਮਾਰਗ ਤੇ ਚੱਲਣਾ ਕਰ, ਤੁਰਨਾ ਕਰ।
ਜੀਵ ਤਿਆ ਇਵ ਮਰੀਐ ਰਾਮ,
ਜੀਵਤ ਭਾਵ ਨੂੰ ਮੇਟ ਲੈ, ਜਿਹੜੀ ਮਮਤਾ ਵਾਹਿਗੁਰੂ ਮਨਮਤ ਹੈ, ਹਉਮੈ ਹੈ, ਹੰਕਾਰ ਹੈ ਨਾ, ਇਹਨੂੰ ਤਿਆਗ ਦੇ। ਜੀਵਤ ਭਾਅ ਕੀ ਹੰਕਾਰ, ਹੰਕਾਰ ਦਾ ਤਿਆਗ ਕਰਦੇ, ਐਵੇਂ ਨਾ ਮੇਰੀ ਮੇਰੀ ਕਰੀ ਜਾਇਆ ਕਰ, ਮੈਂ ਆਹ ਕੀਤਾ, ਆਹ ਕਰਨਾ, ਆਹ ਮੈਂ ਕਰਨਾ, ਇਹਨੂੰ ਤਿਆਗ ਦੇ, ਇਹਨੂੰ ਮਾਰ ਲੈ। ਕਹਿੰਦੇ ਜੀਵਤ ਭਾਅ ਨੂੰ, ਜਦੋਂ ਜੀਵਤ ਭਾਅ ਤੇਰਾ ਹਿਰਦੇ ਦੇ ਵਿੱਚੋਂ ਹੰਕਾਰ ਮਰ ਗਿਆ,
ਜੀਵਤ ਆ ਮਰੀਐ ਭੌਜਲ ਤਰੀਐ,
ਇਹਨਾਂ ਨੇ ਜੀਵਤ ਭਾਅ ਵੱਲੋਂ ਆਪਣੀ ਮਨਮਤ, ਆਪਣੀ ਹਉਮੈ, ਆਪਣੀ ਦੁਰਮਤ ਨੂੰ ਮਾਰ ਲਿਆ, ਗੁਰਮਤ ਦੇ ਮਾਰਗ ਤੇ ਚੱਲ ਪਏ ਗੁਰੂ ਦੀ ਆਗਿਆ ਵਿੱਚ। ਉਹ ਭੈਦਾਇਕ ਸੰਸਾਰ ਤੋਂ ਸੁਖੈਨ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾ, ਸੁਖੈਨ ਤਰ ਜਾਂਦੇ ਹੈ।
ਗੁਰਮੁਖ ਨਾਮ ਸਮਾਵੈ,
ਗੁਰਮੁਖਾਂ ਦੀ ਬਿਰਤੀ ਨਾਮ ਵਿੱਚ ਹੀ ਸਮਾਈ ਰਹਿੰਦੀ ਹੈ, ਇਸ ਕਰਕੇ ਸੰਸਾਰ ਭੌਜਲ ਤੋਂ ਤਰ ਜਾਂਦੇ ਹੈ।
ਪੂਰਾ ਪੁਰਖ ਪਾਇਆ ਵੱਡ ਭਾਗੀ,
ਵੱਡਿਆਂ ਭਾਗਾਂ ਵਾਲਿਆਂ ਨੇ ਪੂਰੇ ਪੁਰਖ, ਪੂਰੇ ਸਤਿਗੁਰੂ,
ਪੂਰਾ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕਰ ਲਿਆ ਹੈ।
ਸੱਚ ਨਾਮ ਲਿਵ ਲਾਵ,
ਸੱਚੇ ਨਾਮ ਵਾਹਿਗੁਰੂ ਵਿੱਚ ਉਹਨਾਂ ਦੀ ਲਿਵ ਸੁਰਤ ਲੱਗ ਗਈ ਹੈ, ਜੁੜ ਗਈ ਹੈ।
ਮਤ ਪ੍ਰਗਾਸ ਭਈ ਮਨ ਮਾਨਿਆ,
ਉਹਨਾਂ ਦੀ ਮਤ ਬੁੱਧੀ ਦੇ ਵਿੱਚ ਪ੍ਰਕਾਸ਼ ਕਿਹੜਾ ਹੋਇਆ? ਆਤਮ ਵਿਸ਼ੈਣੀ ਬੁੱਧੀ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋ ਗਈ। ਆਤਮ ਵਿਸ਼ੇ ਵਿਸ਼ੈਣੀ ਬੁੱਧੀ ਦਾ ਅਭਾਵ ਹੋ ਗਿਆ, ਆਤਮ ਵਿਸ਼ੈਣੀ ਬੁੱਧੀ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਮਨ ਮੰਨ ਗਿਆ, ਮਨ ਦੇ ਉੱਤੇ ਮਨ ਨੂੰ ਪੂਰਨ ਵਿਸ਼ਵਾਸ ਆ ਗਿਆ ਨਾਮ ਉੱਤੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ।
ਰਾਮ ਨਾਮ ਵਡਿਆਈ,
ਵਾਹਿਗੁਰੂ ਦੇ ਨਾਮ ਦੀ ਵਡਿਆਈ ਮਹਿਮਾ ਉਹਨਾਂ ਨੂੰ ਅੱਠੇ ਪਹਿਰ ਦੀ ਪ੍ਰਾਪਤ ਹੋ ਗਈ। ਨਾਮ ਵਿੱਚੋਂ ਸਾਰੀਆਂ ਵਡਿਆਈਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ।
ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ,
ਇਹਨਾਂ ਨੇ ਸਤਿਗੁਰੂ ਜੀ ਕਹਿੰਦੇ ਪ੍ਰਭੂ ਨੂੰ ਪਾ ਲਿਆ। ਪਾਇਆ ਕਿਵੇਂ? ਸ਼ਬਦ ਮਿਲਾਇਆ। ਜਿਹੜਾ ਨਾਮ ਸ਼ਬਦ ਰੂਪ ਵਿੱਚ ਸਤਿਗੁਰਾਂ ਨੇ ਦਿੱਤਾ, ਇਸ ਨਾਮ ਦੁਆਰਾ ਸਤਿਗੁਰਾਂ ਨੇ ਗੁਰਸਿੱਖ ਨੂੰ ਨਾਮ ਦਿੱਤਾ, ਨਾਮ ਦੀ ਕਮਾਈ ਕੀਤੀ, ਨਾਮ ਦੁਆਰਾ ਸ਼ਬਦ ਦੁਆਰਾ ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਮਿਲਾ ਦਿੱਤਾ। ਸਤਿਗੁਰਾਂ ਨੇ ਵਾਹਿਗੁਰੂ ਨਾਲ ਮਿਲਾ ਦਿੱਤਾ, ਨਾਮ ਦੁਆਰਾ ਇਹ ਕਿਰਪਾ ਕਰ ਦਿੱਤੀ ਹੈ।
ਜੋਤੀ ਜੋਤ ਮਿਲਾਈ,
ਜੀਵ ਦੀ ਜੋਤ ਉਸ ਜੋਤੀ ਰੂਪ ਵਾਹਿਗੁਰੂ ਦੇ ਵਿੱਚ ਮਿਲ ਕੇ ਇਹ ਭੇਦ ਹੋ ਗਈ ਹੈ। ਇਉਂ ਸਤਿਸੰਗ ਜੀ ਪਰਤਕ ਜੋਤ ਵਾਹਿਗੁਰੂ ਦੇ ਵਿੱਚ ਮਿਲ ਕੇ ਉਸ ਵਾਹਿਗੁਰੂ ਵਿੱਚ ਲੀਨ ਹੋ ਗਈ ਹੈ। ਇਉਂ ਪ੍ਰਭੂ ਨੂੰ ਪਾ ਲਿਆ ਸ਼ਬਦ ਦੁਆਰਾ, ਜਿਹੜੇ ਸ਼ਬਦ ਵਿੱਚ ਮਿਲ ਗਏ ਹੈ, ਜੁੜ ਗਏ ਹੈ, ਉਹਨਾਂ ਨੂੰ ਸਤਿਗੁਰੂ ਨੇ ਆਪਣੇ ਸਰੂਪ ਵਿੱਚ ਇਸ ਜਗਿਆਸੂ ਦੀ ਜੋਤ ਨੂੰ ਮਿਲਾ ਕੇ ਇੱਕਮਿਕ ਕਰ ਲਿਆ। ਇਹ ਸਤਿਗੁਰੂ ਜੀ ਦੇ ਸ਼੍ਰੀ ਮੁੱਖ ਵਾਕ ਸਨ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਮਤ ਪ੍ਰਗਾਸ ਭਈ
ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ,
ਜੋਤੀ ਜੋਤ ਮਿਲਾਈ।
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।